and appliances there. You have fridge, stove, dishwasher, three-piece kitchen bundle. Isso lava front load washer and dryer. Energy saver, Energy Star. The TV section is Sony, Samsung, Panasonic, Sharp. Her size se her brand da TV. With the lowest prices in the town. Sirf Brampton TV and appliances there. Brampton TV and appliances. 801 Bowie Drive West, Brampton. Ya call karo 905-450-2828. 905-450-2828.
समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने सालां दे परोसे अते विश्वास कारण असी लेके आए कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Album Road, Etobicoke. Vadhere jankari le call karo 416-213-1165. 416-213-1165.
अप्लायंस जंक्शन जे तुसी फ्रिज स्टोव वॉशर ड्रायर या फिर बिल्ट इन किचन लेनी है या फिर छोटे तो छोटा ते बड़े तो बड़ा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू वी वी क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर मोंट रोड यूनिट 2 सी दे विच 905-450-0054 905-450-0054 अप्लायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੀ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ ਸਿਰਫ ਟੈਕਸ ਹੀ ਨਹੀਂ ਫਾਈਨੈਂਸ਼ੀਅਲ ਸਟੇਟਮੈਂਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਔਰ WSIB ਸੇਵਾਵਾਂ ਵੀ ਉਪਲਬਧ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸੈਟ ਸੇਲ ਐਂਡ ਪਰਚੇਜ਼ CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20 1625 ਸਟੀਲਸ ਐਵੇਨਿਊ ਈਸਟ ਬ੍ਰੈਂਪਟਨ ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpallp.ca
HK Tire Center to cars and trucks pe brand new ya old tires le sakde ho
BF Goodrich Hancock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 6472954600 6472954600 HK Tire Center
ਧਰਮ ਕਰਮ ਦੇ ਰਾਖੇ ਵੇਖੋ ਡਰ ਜਾਂਦੇ ਨੇ ਧਰਮ ਕਰਮ ਦੇ ਰਾਖੇ ਵੇਖੋ ਡਰ ਜਾਂਦੇ ਨੇ ਤਾਂ ਹੀ ਸੁਪਨੇ ਜੰਮਣੋਂ ਪਹਿਲਾਂ ਮਰ ਜਾਂਦੇ ਨੇ ਇਸ ਧਰਤੀ ਤੇ ਬਹੁਤੇ ਡਾਕੇ ਇਸੇ ਕਰਕੇ ਰਖਵਾਲੇ ਹੀ ਅੱਖਾਂ ਲਾਂਭੇ ਕਰ ਜਾਂਦੇ ਨੇ ਕਿ ਹੇ ਮਨ ਮੇਰੇ ਸਾਵਧਾਨ ਹੋ ਇਹੀ ਵੇਲਾ ਹੇ ਮਨ ਮੇਰੇ ਸਾਵਧਾਨ ਹੋ ਇਹੀ ਵੇਲਾ ਚੁੱਪ ਦੇ ਕਾਰਨ ਪਾਪ ਦੇ ਭਾਂਡੇ ਭਰ ਜਾਂਦੇ ਨੇ ਕਿ ਉਂਗ ਰਹੇ ਨੇ ਹੱਕ ਸੱਚ ਇਨਸਾਫ ਦੇ ਰਾਖੇ ਕੂਰ ਅਮਾਵਸ ਦੇ ਵਿੱਚ ਤਾਰੇ ਮਰ ਜਾਂਦੇ ਨੇ ਮੈਂ ਤਾਂ ਚੌਂਕੀਦਾਰ ਆਵਾਜ਼ਾਂ ਦੇਣਾ ਹੀ ਹੈ ਸੌ ਜਾਂਦੇ ਨੇ ਮਾਲਕ ਜਦ ਵੀ ਘਰ ਜਾਂਦੇ ਨੇ ਕਿ ਧਰਤੀ ਪੁੱਤਰ ਬਿਰਖ ਖੜੇ ਨੇ ਧੁੱਪੇ ਛਾਵੇਂ ਧਰਤੀ ਪੁੱਤਰ ਬਿਰਖ ਖੜੇ ਨੇ ਧੁੱਪੇ ਛਾਵੇਂ ਮਾਂ ਸਦਕੇ ਇਹ ਕਿੰਨੇ ਸਦਮੇ ਜਰ ਜਾਂਦੇ ਨੇ ਕਿ ਤੂੰ ਤੀਲੀ ਨੂੰ ਬਾਲ ਮਸ਼ਾਲਾਂ ਲੈ ਕੇ ਤੁਰ ਪੋ ਤੂੰ ਤੀਲੀ ਨੂੰ ਬਾਲ ਮਸ਼ਾਲਾਂ ਲੈ ਕੇ ਤੁਰ ਪੋ ਗੂੜੇ ਨੇਰੇ ਇਸ ਤੋਂ ਅਕਸਰ ਡਰ ਜਾਂਦੇ ਨੇ ਗੂੜੇ ਨੇਰੇ ਇਸ ਤੋਂ ਅਕਸਰ ਡਰ ਜਾਂਦੇ ਨੇ ਗੁਰਭਜਨ ਗਿੱਲ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਧੀਰਾ ਰਣਧੀਰ ਸਿੰਘ ਸਿੱਧੂ ਦੀ ਸਤ ਸ੍ਰੀ ਅਕਾਲ ਪ੍ਰਵਾਨ ਕਰੋ ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ ਆਪਣੇ ਤੋਂ ਪਹਿਲਾਂ ਲਿਆਕਤ ਭਾਈ ਫਿਰ ਸੋਹੜੀ ਨਾਗਰਾ ਹੋਰੀ ਜਗਦੀਸ਼ ਗਰੇਵਾਲ ਜੀ ਰਣਵੀਰ ਚੌਹਾਨ ਹੋਰੀ ਤੇ ਆਪਣੀ ਵਾਰੀ ਆਉਂਦੀ ਆ ਆਪਣੇ ਤੋਂ ਬਾਅਦ ਸਾਜ਼ੋ ਆਵਾਜ਼ ਤੁਸੀਂ ਘੁਸ ਮੁਸੇ ਤੱਕ ਸੁਣੋਗੇ ਦਿਨ ਸੁੱਖ ਨਾ ਵਾਹ ਵਾਹ ਵੱਡੇ ਆ ਸੋ 9 ਵਜੇ ਤੱਕ ਅੱਜ ਕੱਲ੍ਹ ਕਿਉਂਕਿ ਸੂਰਜ ਚੜ੍ਹਨ ਤੋਂ ਲੈ ਕੇ ਤੇ ਸੂਰਜ ਛਿਪਣ ਤੱਕ ਸਾਡੀ 770 ਵਾਲਿਆਂ ਦੀ ਵਾਰੀ ਹੁੰਦੀ ਆ ਹਾਂਜੀ ਔਰ ਇਸ ਵਾਰੀ ਦੇ ਤਹਿਤ ਤੁਸੀਂ ਸਵੇਰੇ ਤੜਕੇ ਤੋਂ ਲੈ ਕੇ ਸੂਰਜ ਜਦੋਂ ਦਾ ਉੱਗਦਾ ਉਹ ਤੋਂ ਲੈ ਕੇ ਤੇ ਸੂਰਜ ਜਦੋਂ ਧਰਤੀ ਦੇ ਦੂਜੇ ਪਾਸੇ ਚਲਿਆ ਜਾਂਦਾ ਤੇ ਉਦੋਂ ਤੱਕ ਸਾਡਾ ਪ੍ਰੋਗਰਾਮ ਸੁਣ ਸਕਦੇ ਹੋ ਬਾਹਰਲਾ ਤਾਪਮਾਨ 19 ਡਿਗਰੀ ਦੀ ਭਵਿੱਖਬਾਣੀ ਕੀਤੀ ਗਈ ਸੀ ਤੇ ਕਹਿੰਦੇ ਸੀ ਮਹਿਸੂਸ 24 ਡਿਗਰੀ ਹੋਣਾ ਪਰ ਹਾਲ ਦੀ ਘੜੀ ਤਾਪਮਾਨ ਜਿਹੜਾ ਜੀ ਉਹ 16 ਡਿਗਰੀ ਆ ਕਿਤੇ ਕਿਤੇ ਮਾੜੀ ਮਾੜੀ ਭੂਰ ਪੈ ਰਹੀ ਆ 3 ਵਜੇ 4 ਵਜੇ ਥੋੜੀ ਜੀ ਵਧਣੀ ਆ ਹਾਂਜੀ ਉਸ ਤੋਂ ਬਾਅਦ ਫਿਰ 6, 7, 8, 9 ਇਸ ਵਜੇ ਤੱਕ ਕਹਿ ਲਓ ਵੀ ਚਾਦਰ ਲਪੇਟ ਜਾਂ ਮੀਂਹ ਪਈ ਜਾਣਾ ਕੱਲ ਨੂੰ ਸ਼ੁੱਕਰਵਾਰ ਆ 24 ਡਿਗਰੀ ਤਾਪਮਾਨ ਆ ਤੇ ਕੱਲ ਨੂੰ ਵੀ 45% ਕਹਿੰਦੇ ਚਾਂਸਿਸ ਹੈਗੇ ਆ ਭਾਈ ਮੀਂਹ ਦੇ ਪਿਛਲੇ ਹਲੇ 5-7 ਦਿਨ ਪਹਿਲੇ ਦੱਸਦੇ ਸੀ ਵੀ ਆਹ ਸਾਰਾ ਹਫ਼ਤਾ ਹੀ ਗਿੱਲਾ ਰਹਿਣਾ ਪਰ ਹੁਣ ਉਹਨਾਂ ਮਨ ਬਦਲ ਲਿਆ ਹੁਣ ਹੁਣ ਸ਼ਨਿਚਰਵਾਰ ਨੂੰ ਭਾਈ 26 ਡਿਗਰੀ ਤਾਪਮਾਨ ਆ ਧੁੱਪ ਲੱਗਣੀ ਟਿਕਾ ਕੇ ਐਤਵਾਰ ਨੂੰ 28 ਡਿਗਰੀ ਤਾਪਮਾਨ ਆ ਧੁੱਪ ਟਿਕਾ ਕੇ ਲੱਗੂ ਸੋਮਵਾਰ ਨੂੰ 27 ਡਿਗਰੀ ਤਾਪਮਾਨ ਹੈ ਤੇ ਧੁੱਪ ਟਕਾ ਕੇ ਲੱਗੂ ਤੇ ਅਗਲਾ ਮੰਗਲਵਾਰ 33 ਡਿਗਰੀ ਤਾਪਮਾਨ ਹੈ ਧੁੱਪ ਉਦੋਂ ਵੀ ਟਕਾ ਕੇ ਲੱਗੂ ਤੇ ਫਿਰ ਜਿਹੜਾ ਅਗਲਾ ਬੁੱਧਵਾਰ ਆ ਉਹ ਵੀ 35 ਡਿਗਰੀ ਵੀਰਵਾਰ ਵੀ 35 ਡਿਗਰੀ ਸ਼ੁੱਕਰਵਾਰ 31 ਡਿਗਰੀ ਤੇ 30 ਡਿਗਰੀ ਹੁਣ ਜਿਹੜੇ ਕਹਿੰਦੇ ਨਾ ਹਾਲੇ ਤੱਕ ਤਾਂ ਗਰਮੀ ਆਈ ਨੀ ਇਹਨਾਂ ਦੇਖਿਓ ਆਹ ਬੁੱਧਵਾਰ ਤੇ ਵੀਰਵਾਰ ਦੋ ਦਿਨ 35 ਡਿਗਰੀ ਆ ਵੈਸੇ 33 ਡਿਗਰੀ ਤੋਂ ਹੈ ਤੱਤਾ ਕਰਨ ਲੱਗ ਪੈਣਾ ਤੇ 35 ਦੇ ਲਾਗੇ ਛਾਗੇ ਜਾ ਕੇ ਤੇ ਜਗਿਆੜਾਂ ਨਿਕਲ ਜਾਣੀਆਂ ਪਰ ਹਰ ਮੌਸਮ ਜਿਹੜਾ ਜੀ ਉਹ ਚਾਹੀਦਾ ਕੁਝ ਕੁ ਕਹਿੰਦੇ ਜਰਾਸੀਮ ਧਰਤੀ ਦੇ ਵਿੱਚ ਇਹੋ ਜਿਹੇ ਹੁੰਦੇ ਨੇ ਜਿਹੜੇ ਉਹਨਾਂ ਖਾਸ ਮਹੀਨਿਆਂ ਦੇ ਵਿੱਚ ਫਰੀਜ਼ ਹੋਣੇ ਜ਼ਰੂਰੀ ਹੁੰਦੇ ਨੇ ਤੇ ਕੁਝ ਕੁ ਜਿਹੜੇ ਇਹੋ ਜਿਹੇ ਹੁੰਦੇ ਨੇ ਜਿਹਨੂੰ ਬਹੁਤ ਤੱਤੇ ਕਰਕੇ ਮਾਰਨਾ ਪੈਂਦਾ ਇਸ ਕਰਕੇ ਗਰਮੀ ਵੀ ਬਹੁਤ ਜ਼ਰੂਰੀ ਹੈ ਤੇ ਗਲੋਬਲ ਵਾਰਮਿੰਗ ਦਾ ਜਿਹੜਾ ਅਸਰ ਆ ਉਹ ਸਿਰਫ ਮੌਸਮ ਦੇ ਉੱਪਰ ਨਹੀਂ ਸਾਡੇ ਕਹਿ ਲਓ ਵੀ ਸਾਰੀ ਪ੍ਰਕਿਰਤੀ ਦੇ ਉੱਪਰ ਪਸ਼ੂ ਪੰਛੀ ਤੇ ਇਨਸਾਨਾਂ ਦੇ ਉੱਪਰ ਬਹੁਤ ਪੈਂਦਾ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਮੌਸਮ ਕਹਿ ਲਓ ਕਿ ਸਹੀ ਚੱਲਦਾ ਰਹੇ ਤੇ ਉਹ ਬਹੁਤੀਆਂ ਪਣਪਦੀਆਂ ਨਹੀਂ ਪਰੰਤੂ ਇਸ ਮੌਸਮ ਦੇ ਉਤਰਾਅ ਚੜਾਅ ਕਰਕੇ ਉਹਨਾਂ ਬਿਮਾਰੀਆਂ ਨੂੰ ਉਸ ਵੱਟ ਲੈਣ ਦਾ ਮੌਕਾ ਮਿਲ ਜਾਂਦਾ ਤੇ ਉੱਥੋਂ ਫਿਰ ਕਹਿ ਲਓ ਭਈ ਰੱਬ ਕਰੇ ਭਲਾ ਪੰਗਾ ਪੈਂਦਾ ਇਹਨੀ ਦਿਨੀ ਓਨਟੈਰੀਓ ਦੇ ਵਿੱਚ ਜਿਹੜੇ ਹੈ ਜੀ ਚਿੱਚੜ ਬਹੁਤ ਆ ਕਹਿੰਦੇ ਨੇ ਹੁੰਦੇ ਵੀ ਫਲਾਨਾ ਚਿੱਚੜ ਵਾਂਗੂ ਝੁੰਬੜਿਆ ਚਿੱਚੜ ਜਿਹੜੇ ਆ ਜੀ ਉਹ ਬਹੁਤੇ ਜਿਹੜੇ ਆ ਜੀ ਉਹ ਅਮਰੀਕਾ ਵਾਲੇ ਪਾਸਿਓਂ ਆਏ ਕਈ ਤਾਂ ਮੱਖੀਆਂ ਇਹੋ ਜਿਹੀਆਂ ਆਈਆਂ ਨੇ ਜਿਨ੍ਹਾਂ ਨੇ ਕਹਿ ਲਓ ਵੀ ਬੜਾ ਨੁਕਸਾਨ ਪਹੁੰਚਾਇਆ ਹੁਣ ਜਿਹੜੇ ਆਪਣੇ ਪਾਲਤੂ ਜਾਨਵਰ ਨੇ ਉਹਨਾਂ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਕਿ ਭਾਈ ਉਹਨਾਂ ਨੂੰ ਚਿੱਚੜਾਂ ਤੋਂ ਬਚਾ ਕੇ ਰੱਖੋ ਜਦੋਂ ਉਹਨਾਂ ਨੂੰ ਘੁੰਮਾਉਣ ਫਰਾਉਣ ਲੈ ਕੇ ਆਉਂਦੇ ਹੋ ਤੇ ਬਹੁਤ ਧਿਆਨ ਦੇ ਨਾਲ ਥੋਰੋਲੀ ਉਹਨਾਂ ਦੀ ਇੰਸਪੈਕਸ਼ਨ ਕਰੋ ਇਹ ਜਿਹੜੇ ਚਿੱਚੜੇ ਆ ਨਾ ਇਹਨੂੰ ਕੁਦਰਤ ਨੇ ਤਾਕਤਾਂ ਬਹੁਤ ਦਿੱਤੀਆਂ ਆ ਪਿਛਲੇ 2-3 ਸਾਲ ਪਹਿਲਾਂ ਦੀ ਗੱਲ ਆ ਇੱਕ ਚਿੱਚੜ ਜਿਹੜਾ ਜੀ ਉਹ ਕਹਿ ਲਓ ਭਈ ਉਹਦੀ ਵਾਰਨਿੰਗ ਜਿਹੜੀ ਆ ਜੀ ਜਾਰੀ ਕੀਤੀ ਸੀ ਮਿਨਿਸਟਰ ਆਫ ਹੈਲਥ ਨੇ ਉਹ ਕੀ ਕਰਦਾ ਸੀ ਉਹ ਡੀਅਰ ਟਿਕ ਸੀਗਾ ਹਿਰਨਾਂ ਦੇ ਵਿੱਚ ਮੋਸਟਲੀ ਉਹ ਪਾਇਆ ਜਾਂਦਾ ਸੀ ਹਿਰਨਾਂ ਤੋਂ ਫਿਰ ਉਹ ਕਹਿ ਲਓ ਵੀ ਖਰਗੋਸ਼ਾਂ ਜਾਂ ਫਿਰ ਹੋਰ ਜਿਹੜੇ ਛੋਟੇ ਜਾਨਵਰ ਨੇ ਉੱਥੋਂ ਫਿਰ ਉੱਥੋਂ ਲੱਕੜੀ ਦੇ ਵਿੱਚ ਤੇ ਜਿਹੜੇ ਬੰਦੇ ਖਾਸ ਕਰਕੇ ਕਛਾ ਪਾ ਕੇ ਤੇ ਹਾਈਕਿੰਗ ਕਰਨ ਜਾਂਦੇ ਆ ਫਿਰ ਉਹਨਾਂ ਦੇ ਵਿੱਚ ਆ ਜਾਂਦਾ ਸੀ ਉਹਨੂੰ ਕੁਦਰਤ ਨੇ ਕੁਝ ਕੁ ਅਨੁੱਖੀਆਂ ਸ਼ਕਤੀਆਂ ਦਿੱਤੀਆਂ ਸੀ ਗੱਲ ਕੀ ਕਿ ਉਹ ਇਨਸਾਨ ਦੇ ਉਸ ਹਿੱਸੇ ਤੱਕ ਪਹੁੰਚਦਾ ਸੀ ਜਿੱਥੇ ਉਹਨੂੰ ਪਤਾ ਵੀ ਇੱਥੇ ਇਨਸਾਨ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕਦਾ ਭਾਵ ਕਿ ਉਹ ਪਿੱਠ ਵਾਲੇ ਪਾਸੇ ਜਾਂਦਾ ਸੀ ਆ ਮੋਰਾਂ ਦੇ ਲਾਗੇ ਆਪਾਂ ਦੇਖ ਹੀ ਨਹੀਂ ਸਕਦੇ ਫਿਰ ਉਹਦਾ ਜਿਹੜਾ ਸਲਾਈਵਾ ਸੀ ਜਿਹਨੂੰ ਆਪਾਂ ਥੁੱਕ ਕਹਿੰਦੇ ਹਾਂ ਉਹ ਸਲਾਈਵਾ ਜਿਹੜਾ ਆ ਜੀ ਉਹ ਤੁਹਾਡੀ ਸਕਿਨ ਨੂੰ ਨਮ ਕਰ ਦਿੰਦਾ ਉਹ ਪਹਿਲਾਂ ਉਹ ਸਲਾਈਵਾ ਹੌਲੀ ਹੌਲੀ ਲਾ ਕੇ ਤੇ ਤੁਹਾਡੀ ਉਹ ਸਕਿਨ ਨਮ ਕਰਦਾ ਸੀ ਤੇ ਫਿਰ ਉਹ ਆਪਣੀ ਸਰਿੰਜ ਖੋਭਦਾ ਸੀ ਵਿੱਚ ਤਾਂ ਕਿ ਤੁਹਾਨੂੰ ਪਤਾ ਹੀ ਨਾ ਲੱਗੇ ਉਹ ਤੋਂ ਬਾਅਦ ਫਿਰ ਪੂਰੀ ਦੀ ਪੂਰੀ ਧੌਣ ਜਿਹੜੀ ਆ ਜੀ ਉਹ ਬਾਡੀ ਦੇ ਵਿੱਚ ਖੋਭ ਲੈਂਦਾ ਸੀ ਤੇ ਫਿਰ ਉਹ ਚੂਸਦਾ ਸੀ ਖੂਨ ਹੁਣ ਕੀ ਆ ਵੀ ਜਿਹੜੀ ਪਿਛਲੇ ਪਾਸੇ ਉਹਦੀ ਟੈਂਕੀ ਲੱਗੀ ਹੁੰਦੀ ਆ ਉਹ ਪਹਿਲਾਂ ਤਾਂ ਖਾਲੀ ਹੁੰਦੀ ਹੈ ਫਿਰ ਹੌਲੀ 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 ਭਰ ਜਾਂਦੀ ਆ ਉਹ 24 ਘੰਟਿਆਂ ਦੇ ਵਿੱਚ ਭਰ ਕੇ ਤੇ ਫਿਰ ਵਾਪਸੀ ਮਾਰਨ ਲੱਗ ਪੈਂਦੀ ਸੀ ਫਿਰ ਖੂਨ ਆ ਉਹ ਚਿੱਚੜ ਵਾਲੀ ਟੈਂਕੀ ਦੇ ਵਿੱਚ ਦੀ ਹੋ ਕੇ ਤੇ ਫਿਰ ਦੁਬਾਰਾ ਵਾਪਸ ਬਾਡੀ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਸੀ ਹੁਣ ਕੀ ਆ ਵੀ ਕਈ ਵਾਰੀ ਜਦੋਂ ਆਪਾਂ ਨੂੰ ਚਿੱਚੜ ਨੂੰ ਲਾਉਂਦੇ ਆ ਨਾ ਆਪਣੇ ਕਈ ਵਾਰੀ ਮੱਝਾਂ ਦੇ ਜਾਂ ਫਿਰ ਉੱਥੇ ਕੱਟਿਆਂ ਕੁੱਟਿਆਂ ਦੇ ਲੱਗੇ ਹੁੰਦੇ ਸੀ ਤੇ ਆਪਾਂ ਪਿਛਲੇ ਪਾਸੇ ਉਹਦੀ ਟੈਂਕੀ ਫੜ ਕੇ ਖਾਈਦੇ ਸੀ ਉਹ ਕਈ ਵਾਰੀ ਜਿਹੜੀ ਧੌਣ ਆ ਉਹ ਵਿੱਚ ਰਹਿੰਦੀ ਟੈਂਕੀ ਬਾਹਰ ਟੁੱਟ ਜਾਂਦੀ ਹੁੰਦੀ ਸੀ ਹੁਣ ਜਦੋਂ ਤੁਸੀਂ ਟੈਂਕੀ ਨੂੰ ਫੜ ਕੇ ਤੇ ਮੋੜਾ ਜਿਹਾ ਪ੍ਰੈਸ਼ਰ ਪਾਓਗੇ ਫਿਰ ਜਿਹੜਾ ਟੈਂਕੀ ਵਿਚਲਾ ਬਲੱਡ ਆ ਉਹ ਦੁਬਾਰਾ ਵਾਪਸ ਬਾਡੀ ਦੇ ਵਿੱਚ ਚਲ ਜਾਂਦਾ ਤੇ ਉਹੀ ਫਿਰ ਜਾ ਕੇ ਤੇ ਬਿਮਾਰੀਆਂ ਪੈਦਾ ਕਰਦਾ ਫਿਰ ਜਦੋਂ ਬਾਡੀ ਨੂੰ ਪਤਾ ਲੱਗਦਾ ਵੀ ਕੋਈ ਬਾਹਰਲੀ ਚੀਜ਼ ਆ ਗਈ ਆ ਫਿਰ ਉਹਨੂੰ ਉਹ ਮਾਰਨ ਵਾਸਤੇ ਤੇ ਬਾਡੀ ਟੈਂਪਰੇਚਰ ਵਧਾਉਂਦੀ ਆ ਕਿਉਂਕਿ ਹੀਟ ਜਿਹੜੀ ਆ ਇਹ ਐਨਰਜੀ ਆ ਤੇ ਸਾਡੀ ਬਾਡੀ ਦਾ ਮੈਕਨਿਜ਼ਮ ਵੀ ਇਹੀ ਆ ਕਿ ਉਹ ਹੀਟ ਅਪ ਕਰਕੇ ਤੇ ਤੁਹਾਡੇ ਜਿਹੜੇ ਬੈਕਟੀਰੀਆ ਨੇ ਵਾਇਰਸ ਨੇ ਉਹਨਾਂ ਸਾਰਿਆਂ ਨੂੰ ਇਸੇ ਕਰਕੇ ਜਦੋਂ ਕੋਈ ਇਨਫੈਕਸ਼ਨ ਹੁੰਦਾ ਆ ਤੇ ਸਾਨੂੰ ਬੁਖਾਰ ਚੜਦਾ ਸੋ ਬੁਖਾਰ ਇਟ ਸੈਲਫ ਇਜ਼ ਨੋਟ ਐਨੀ ਡਿਜ਼ੀਜ਼ ਇਹ ਇੱਕ ਤੁਹਾਡਾ ਡਿਫੈਂਸ ਮੈਕਨਿਜ਼ਮ ਹੈ ਜਦੋਂ ਬਾਡੀ ਡਿਟੈਕਟ ਕਰ ਲੈਂਦੀ ਆ ਵੀ ਕੋਈ ਬਾਹਰੀ ਚੀਜ਼ ਆ ਗਈ ਆ ਜਿਹਦੇ ਨਾਲ ਨੁਕਸਾਨ ਹੁੰਦਾ ਉਹ ਫਿਰ ਬਾਡੀ ਨੂੰ ਹੀਟ ਅਪ ਕਰਦੀ ਆ ਤੇ ਜਦੋਂ ਤਰੇੜੀ ਆਉਂਦੀ ਆਪਾਂ ਨੂੰ ਤੇ ਬੁਖਾਰ ਲੈ ਜਾਂਦਾ ਉਹ ਫਿਰ ਉਹ ਵੀ ਬਾਡੀ ਦਾ ਸਿਸਟਮ ਹੀ ਆ ਜੀ ਕਿ ਜਦੋਂ ਉਹਨੂੰ ਪਤਾ ਲੱਗਦਾ ਵੀ ਹੁਣ ਹੀਟ ਜਿਹੜੀ ਆ ਜ਼ਿਆਦਾ ਵੱਧ ਰਹੀ ਹੈ ਤੇ ਫਿਰ ਸਾਡੇ ਜਿਹੜੇ ਰੋਮ ਨੇ ਉਹਨਾਂ ਦੇ ਜ਼ਰੀਏ ਉਹ ਜਿਹੜਾ ਸਾਡਾ ਰੇਡੀਐਂਟ ਸਿਸਟਮ ਆ ਉਹ ਐਕਟੀਵੇਟ ਹੁੰਦਾ ਉਹ ਫਿਰ ਬਾਡੀ ਅੰਦਰੋਂ ਜਿਹੜੀ ਹੈ ਜੀ ਪਾਣੀ ਜਿਹੜਾ ਉਹ ਸਰੀਰ ਦੀ ਬਾਹਰਲੀ ਸਤਹ ਤੇ ਪਹੁੰਚਾਉਂਦੀ ਹੈ ਤਾਂ ਕਿ ਬਾਹਰੋਂ ਹਵਾ ਪੈ ਕੇ ਤੇ ਉਹਦਾ ਨਾਲ ਠੰਡਾ ਹੋ ਕੇ ਜਿਹੜਾ ਬਾਡੀ ਦਾ ਟੈਂਪਰੇਚਰ ਉਹ ਥੱਲੇ ਨੂੰ ਹੋਵੇ ਸੋ ਇਹ ਸਾਰਾ ਸਿਸਟਮ ਆ ਸੋ ਚਿੱਚੜਾਂ ਤੋਂ ਜਿਹੜਾ ਜੀ ਉਹ ਬਚਣ ਦੀ ਲੋੜ ਆ ਅੱਜ ਕੱਲ੍ਹ ਇਨਸਾਨੀ ਚਿੱਚੜ ਵੀ ਜਿਹੜੇ ਜੀ ਸੱਜੇ ਖੱਬੇ ਬਹੁਤ ਫਿਰਦੇ ਨੇ ਉਹਨਾਂ ਤੋਂ ਵੀ ਭਾਈ ਬਚ ਲਓ ਤੇ ਚੰਗੀ ਗੱਲ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਥੇਰੀਆਂ ਕਰਨੀਆਂ ਨੇ ਆਪਾਂ ਕਰਦੇ ਅੱਗੇ ਵੀ ਗੱਲਾਂ ਹੋਣੀਆਂ ਅੱਗੇ ਆਪਾਂ ਜਿਹੜੇ ਲੱਕੜਾਂ ਪਾੜਦੇ ਹਾਂ ਹਾਂਜੀ ਵੀਰਵਾਰ ਦਾ ਦਿਨ ਆ ਬਰਾੜ ਸਾਹਿਬ ਅੱਜ ਕਿਤੇ ਗਏ ਸਨ ਤੇ ਉਹਨਾਂ ਦਾ ਫੋਨ ਆਇਆ ਤੇ ਮੈਂ ਕਿਹਾ ਚਲੋ ਚੱਲ ਚਾਰ ਗੱਲਾਂ ਮੈਂ ਕਰਾਉਣਾ ਹੁਣ ਕੱਲ ਨੂੰ ਦੇਖਾਂਗੇ ਜੇ ਕੱਲ ਨੂੰ ਮੈਂ ਆਉਣਾ ਹੋਇਆ ਮੈਂ ਆਜੋ ਨਹੀਂ ਤਾਂ ਬਰਾੜ ਸਾਹਿਬ ਆ ਕੇ ਕਰ ਲੈਣਗੇ ਆ ਪਿਛਲੇ ਡੇਢ ਦੋ ਮਹੀਨੇ ਹੋ ਗਏ ਆ ਵਾਹ ਵਾਹ ਰੌਣਕ ਲੱਗੀ ਆ ਪੰਜਾਬ ਵਾਲੇ ਪਾਸੇ ਉਹ ਕਿਹੜੀ ਭਗਵੰਤ ਮਾਨ ਦੀ ਵੀਡੀਓ ਵਾਲੀ ਹੁਣ ਵੀਡੀਓ ਜਿਹੜੀ ਹੈ ਜੀ ਉਹਦੇ ਚ ਇਲਜ਼ਾਮ ਕੀ ਆ ਵੀ ਭਗਵੰਤ ਮਾਨ ਕਿਸੇ ਹੋਟਲ ਦੇ ਵਿੱਚ ਆ ਤੇ ਉੱਥੇ ਉਹ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਲੱਗੀਆਂ ਨੇ ਤੇ ਉੱਥੇ ਉਹ ਜਿਹੜਾ ਪੈਗ ਬਣਾਇਆ ਉਹ ਪੈਗ ਦਾ ਛੱਟਾ ਦੇ ਰਿਹਾ ਹੁਣ ਭਗਵੰਤ ਮਾਨ ਉਹਨੇ ਕਹਿੰਦੇ ਮੈਂ ਉਹ ਚ ਹੈ ਹੀ ਨਹੀਂ ਜਦੋਂ ਪਿਛਲੀ ਵਾਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਭਗਵੰਤ ਮਾਨ ਉਹਨਾਂ ਨੂੰ ਸੱਦਿਆ ਉੱਥੇ ਜਾ ਕੇ ਤੇ ਕਿਉਂਕਿ ਹੁਣ ਇੱਕ ਵੀਡੀਓ ਕਿਉਂਕਿ ਪਹਿਲਾਂ ਤਾਂ ਸੱਦਿਆ ਸੀ ਉੱਥੇ ਕੀ ਗੱਲਬਾਤ ਹੋਈ ਆਪਾਂ ਨੂੰ ਕਿਸੇ ਨੂੰ ਨਹੀਂ ਸੀ ਪਤਾ ਸੋ ਅੱਜ ਕੱਲ੍ਹ ਰੀਲਾਂ ਦਾ ਜ਼ਮਾਨਾ ਤੇ ਸਾਡੇ ਜਿਹੜੇ ਜਥੇਦਾਰ ਸਾਹਿਬਾਨ ਵੀ ਨੇ ਉਹ ਵੀ ਰੀਲਾਂ ਪਾ ਕੇ ਤੇ ਜਾਂ ਫਿਰ ਜਿਹੜੇ ਪੋਡਕਾਸਟ ਨੇ ਉਹਨਾਂ ਤੇ ਇੰਟਰਵਿਊਆਂ ਦੇ ਕੇ ਤੇ ਉਹਨਾਂ ਨੂੰ ਵੀ ਸਵਾਦ ਆਉਂਦਾ ਮੈਂ ਬਹੁਤੀ ਵਾਰੀ ਪੋਡਕਾਸਟ ਵਾਲੇ ਮਾਮਲਾ ਜਾਂ ਹੋ ਗਿਆ ਜਾਂ ਫਿਰ ਰੀਲਾਂ ਵਾਲਾ ਮਸਲਾ ਜਿਹੜਾ ਜੀ ਮੈਂ ਇਸ ਪੱਖੋਂ ਬਹੁਤ ਲੇਜ਼ੀ ਰਿਹਾ ਜਾਂ ਲੇਜ਼ੀ ਰਿਹਾ ਕਹਿ ਲਓ ਜਾਂ ਜੀ ਨਹੀਂ ਸੀ ਕਰਦਾ ਯਾਰ ਇੰਨਾ ਟੀਵੀ ਦੇ ਉੱਪਰ ਬੋਲ ਲਈਦਾ ਇੰਨਾ ਰੇਡੀਓ ਦੇ ਮਾਈਕ ਤੇ ਬੋਲ ਲਈਦਾ ਵੀ ਰੀਲਾਂ ਦੀ ਹੁਣ ਘਾਟ ਆ ਕਈ ਵਾਰ ਉਦਾਂ ਹੀ ਸੰਗ ਜੀ ਆਉਂਦੀ ਸੀ ਧਰਮ ਨਾਲ ਪਰ ਹੁਣ ਮੈਨੂੰ ਲੱਗਦਾ ਕਿ ਉਹ ਸੰਗ ਲਾਉਣੀ ਪੈਣੀ ਹੈ ਕਿਉਂਕਿ ਜੇ ਸਾਡੇ ਜਿਹੜੇ ਧਾਰਮਿਕ ਲੋਕ ਨੇ ਜਿਹਨਾਂ ਨੇ ਸਾਨੂੰ ਰਹਿਨੁਮਾਈ ਦੇਣੀ ਹੁੰਦੀ ਹੈ ਜੇ ਉਹ ਪੋਡਕਾਸਟਾਂ ਤੇ ਜਾਂ ਫਿਰ ਰੀਲਾਂ ਤੇ ਆ ਕੇ ਸਵਾਦ ਲੈਣ ਲੱਗ ਪਏ ਨੇ ਤੇ ਸਾਡੇ ਤੇ ਕਿਹੜੀ ਚਾਹ ਡੁੱਲੀ ਹੈ ਆਪਾਂ ਵੀ ਹੁਣ ਆਦਤ ਹੌਲੀ ਹੌਲੀ ਬਣਾਉਣੀ ਆ ਰੀਲਾਂ ਵਾਲੀ ਹਾਂਜੀ ਇੱਕ ਉਮਰ ਹੁੰਦੀ ਹੈ ਜਦੋਂ ਬੰਦਾ ਢੀਠ ਜਿਹਾ ਹੁੰਦਾ ਵੀ ਹਰ ਤਰ੍ਹਾਂ ਦੀ ਚੀਜ਼ ਜਿਹੜੀ ਉਹ ਕਰ ਕੁਰ ਲੈਂਦਾ ਤੇ ਜਦੋਂ ਕਹਿ ਲਓ ਵੀ ਪਜਾਹਾਂ ਤੋਂ ਟੱਪ ਜਾਂਦੇ ਆ ਤੇ ਕੁੜਮਾਚਾਰੀ ਬਣ ਜਾਂਦੀ ਆ ਬਹੁਤੀਆਂ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਂਦੀਆਂ ਔਰ ਸੋਚਣੀਆਂ ਚੰਗੀ ਗੱਲ ਵੀ ਹੈ ਬੰਦੇ ਨੂੰ ਉਮਰ ਦੇ ਹਿਸਾਬ ਦੇ ਨਾਲ ਚੇਂਜ ਹੋ ਲੈਣਾ ਚਾਹੀਦਾ ਪਰ ਅੱਜ ਕੱਲ੍ਹ ਕਹਿ ਲਓ ਵੀ ਆ ਵਾਈ ਉੱਤੇ ਆ ਸੋ ਜੇ ਇੱਕ ਅੱਧੇ ਊਤ ਤੁਸੀਂ ਵਿੱਚੋਂ ਨਿਕਲੇ ਤਾਂ ਕਿਹੜਾ ਫਰਕ ਪੈਂਦਾ ਹਾਂਜੀ ਹਾਸੇ ਵਾਲੀ ਗੱਲ ਹੀ ਜਿਵੇਂ ਗੁੱਸਾ ਨਾ ਕਰ ਜੋ ਭਰਾਵਾ ਜਿਹੜੀ ਆਪਾਂ ਗੱਲ ਕਰਦੇ ਸੀ ਸੋ ਉੱਥੋਂ ਪਤਾ ਲੱਗ ਗਿਆ ਵੀ ਉੱਥੇ ਜਾ ਕੇ ਵੀ ਭਗਵੰਤ ਹੁਣੀ ਇਹ ਕਹਿੰਦੇ ਸਨ ਕਿ ਭਾਈ ਇਹਦੇ ਚ ਮੈਂ ਗਾ ਚਲੋ ਕਹਿੰਦੇ ਲੈਬ ਕੋਲੋਂ ਉਹ ਟੈਸਟ ਕਰਵਾਈ ਟੈਸਟ ਕਰਵਾ ਕੇ ਤੇ ਉਹ ਕਹਿੰਦੇ ਵੀਡੀਓ ਜਿਹੜੀ ਹੈ ਜੀ ਉਹ ਪਹਿਲਾਂ ਫੇਕ ਵੀਡੀਓ ਚੱਲਦਾ ਸੀ ਇੱਕ ਨੈਰੇਟਿਵ ਉਹ ਕਹਿੰਦੇ ਵੀਡੀਓ ਵਸਲੀ ਆ ਉਸ ਨੂੰ ਲੈ ਕੇ ਤੇ ਇੱਕ ਫਤਵਾ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਹਾਂਜੀ ਵੀ ਇਹ ਗੁਰੂ ਦੁਖੀ ਆ ਗੁਰੂ ਦੁਖੀ ਇਸ ਕਰਕੇ ਵੀ ਗੁਰੂਆਂ ਦੀਆਂ ਫੋਟੋਆਂ ਤੇ ਇਹਨੇ ਆਪਣੀ ਦਾਰੂ ਦਾ ਛੱਟਾ ਦਿੱਤਾ ਹੁਣ ਜੇ ਭਗਵੰਤ ਮਾਨ ਨੂੰ ਪਾਸੇ ਰੱਖ ਵੀ ਦਈਏ ਆਪਣਾ ਹਮੇਸ਼ਾ ਹੀ ਸ਼ੁਰੂ ਤੋਂ ਕਿ ਜੇ ਆਪਾਂ ਕਬੀਰ ਜੀ ਤੋਂ ਲੈ ਕੇ ਰਵਿਦਾਸ ਜੀ ਫਿਰ ਬਾਬਾ ਨਾਨਕ ਜੀ ਫਿਰ ਉਸ ਤੋਂ ਬਾਅਦ ਸਾਰਿਆਂ ਨੇ ਮੂਰਤੀ ਪੂਜਾ ਦਾ ਖੰਡਨ ਹੀ ਨਹੀਂ ਕੀਤਾ ਵਿਰੋਧ ਕੀਤਾ ਕਿ ਇਹ ਕੰਮ ਤੁਸੀਂ ਨਹੀਂ ਕਰਨਾ ਇਸਲਾਮ ਦੇ ਵਿੱਚ ਵੀ ਇੱਦਾਂ ਹੀ ਆ ਤੁਸੀਂ ਲਾਹੋ ਕਿਸੇ ਭਾਈ ਪੀਰ ਪੈਗੰਬਰ ਦੀ ਆਪਣੇ ਉਹਨਾਂ ਦੀ ਕੋਈ ਫੋਟੋ ਤਸਵੀਰ ਲੱਭ ਕੇ ਦੇਖ ਲਓ ਸਵਾਲ ਨਹੀਂ ਪੈਦਾ ਹੁੰਦਾ ਪਰ ਸਾਡੇ ਸਿੱਖਾਂ ਵਾਲੇ ਪਾਸੇ ਜਿਹੜਾ ਜੀ ਉਹ ਇੱਥੇ ਵੀ ਆਵਾ ਉੱਤਿਆ ਸਾਡੇ ਜਥੇਦਾਰ ਜਿਹੜੇ ਇਹ ਦੱਸਣ ਕਿ ਭਾਈ ਇਹ ਫੋਟੋਆਂ ਕਾਲਪਨਿਕ ਨੇ ਇਹ ਸਾਡੇ ਗੁਰੂਆਂ ਦੀ ਫੋਟੋ ਹੈ ਹੀ ਨਹੀਂ ਪਰ ਦੂਜੇ ਪਾਸੇ ਉਹ ਧੋਣੋਂ ਫੜ ਫੜ ਕੇ ਉਧਰਲੇ ਪਾਸੇ ਨੂੰ ਲਿਜਾ ਰਹੇ ਨੇ ਆਪਾਂ ਉਧਰ ਵੀ ਗੱਲ ਕੀਤੀ ਸੀ ਮੂਰਤੀਆਂ ਵੀ ਬਣ ਗਈਆਂ ਚਲੋ ਆਪਾਂ ਇਹ ਤੇ ਹੁਣ ਦੁਬਾਰਾ ਰਿਪੀਟੇਸ਼ਨ ਕੀ ਕਰਨੀ ਹੈ ਫਿਰ ਬਾਅਦ ਵਿੱਚ ਜੀ ਭਗਵੰਤ ਮਾਨ ਹੋਰਾਂ ਨੇ ਇੱਕ ਆਪਣੀ ਲੈਬ ਤੋਂ ਰਿਪੋਰਟ ਮੰਗਵਾ ਲਈ ਔਰ ਉਹਨਾਂ ਨੇ ਆ ਕੇ ਦੋ ਦਿਨ ਧੜੱਲੇ ਦੇ ਨਾਲ ਪ੍ਰਚਾਰਿਆ ਕਿ ਭਾਈ 1100 ਤੋਂ ਵੱਧ ਫਰੇਮ ਜਿਹੜਾ ਜੀ ਉਹ ਕੱਲਾ ਕੱਲਾ ਚੈੱਕ ਕੀਤਾ ਤੇ ਉਹਦੇ ਵਿੱਚ ਜਿਹੜਾ ਬੰਦਾ ਆ ਉਹ ਭਗਵੰਤ ਮਾਨ ਨਹੀਂ ਆ। ਹਾਈਟ ਦਾ ਫਰਕ ਆ, ਚਾਲ ਢਾਲ ਦਾ ਫਰਕ ਆ, ਫੀਚਰਸ ਦਾ ਫਰਕ ਆ। ਧੌਣ ਦੇ ਉੱਪਰ ਜਿਹੜਾ ਨਿੱਕੇ ਹੁੰਦਿਆਂ ਤੋਂ ਆਪਰੇਸ਼ਨ ਹੋਇਆ ਸੀ ਉਹਦੀ ਕੰਡੀ ਦੇ ਉੱਪਰ, ਕੰਡੀ ਤੋਂ ਲੈ ਕੇ ਥੱਲੇ ਤੱਕ ਉਹ ਟਾਂਕਿਆਂ ਦੇ ਨਿਸ਼ਾਨ ਆ। ਉਹ ਟਾਂਕੇ ਕੀ ਉਹ ਵੀ ਇੱਦਾਂ ਜਾ ਕੇ ਤਰਪਾਈ ਕੀਤੀ ਹੁੰਦੀ ਆ, ਥੋੜਾ ਜਿਹਾ ਉਭਰਿਆ ਕੰਮ ਉਧਰਲੇ ਪਾਸਿਓ, ਤੇ ਜਿਹੜੀ ਉਹ ਫੋਟੋ ਵਿਚਲਾ ਬੰਦਾ ਉਹਦੇ ਤੇ ਹੈ ਨੀ ਗਾ। ਉਹ ਕਹਿੰਦੇ ਮੈਂ ਹੈ ਹੀ ਨੀ ਇਹਦੇ ਚ, ਪਰ ਫਿਰ ਵੀ ਗੱਲ ਬਣੀ ਨੀ ਦੂਜੇ ਵਿਰੋਧੀ ਜਿਹੜੇ ਸੀਗੇ ਜੀ ਉਹ। ਫਿਰ ਜੀ ਜਿਹੜੀ ਲੈਬ ਤੋਂ ਟੈਸਟ ਕਰਵਾਈ ਸੀ, ਜਿਹੜਾ ਬੰਦਾ ਉਸ ਲੈਬ ਤੱਕ ਲੈ ਕੇ ਗਿਆ ਸੀ ਉਹ ਵੀ ਫੜ ਲਿਆ। ਉਹਦੇ ਤੋਂ ਉਹਨੇ ਬਿਆਨ ਦੇ ਦਿੱਤੇ ਕਿ ਭਾਈ ਮੈਨੂੰ ਇਹਨਾਂ ਨੇ ਆਹ 10 ਲੱਖ ਰੁਪਇਆ ਦਿੱਤਾ ਸੀ। ਬਾਕੀ ਜਿਹੜੇ ਲੈਬ ਵਾਲੇ ਸੀਗੇ ਜੀ ਉਹ ਵੀ ਦੂਜੇ ਪਾਸੇ ਨੂੰ ਹੋ ਗਏ। ਫਿਰ ਸਰਕਾਰ ਨੇ, ਪੰਜਾਬ ਸਰਕਾਰ ਨੇ ਇਹ ਗੱਲ ਕੀਤੀ ਕਿ ਭਾਈ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਨੂੰ ਡਰਾਵਾ ਦੇ ਕੇ ਇਹਨਾਂ ਕੋਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ। ਸੋ ਅੱਜ ਮੇਰੀ ਜਾਗ ਖੁੱਲ ਗਈ ਜੀ 4 ਵਜੇ ਦੇ ਲਾਗੇ ਛਾਗੇ, ਤੇ ਮੁੜ ਕੇ ਮੈਂ ਨੀਂਦ ਨਾ ਆਵੇ ਤੇ ਮੈਂ ਟੀਵੀ ਆਨ ਕਰ ਲਿਆ। ਟੀਵੀ ਦੇ ਉੱਪਰ ਚੈਨਲ ਚੱਲਦਾ ਸੀ, ਉਹਤੇ ਇੱਕ ਵਿੰਡੋ ਲੱਗੀ ਸੀ ਵੀ ਭਗਵੰਤ ਮਾਨ ਹੋਰਾਂ ਨੇ ਅੱਜ ਦੇ ਆਪਣੇ ਸਾਰੇ ਦੌਰੇ ਕਰਤੇ ਆ ਕੈਂਸਲ, ਤੇ ਐਨੀ ਟਾਈਮ ਉਹ ਸੰਬੋਧਨ ਕਰਨਗੇ ਜੀ, ਪ੍ਰੈਸ ਕਾਨਫਰੰਸ ਮੀਡੀਆ ਨੂੰ ਸੰਬੋਧਿਤ ਹੋਣਗੇ। ਭਗਵੰਤ ਸਾਹਿਬ ਜਿਹੜੇ ਨੇ ਜੀ ਉਹ ਮੀਡੀਆ ਕੋਲ ਆਏ ਨੇ, ਉਹ ਆ ਗਏ, ਉਹ ਕਹਿੰਦੇ ਭਾਈ ਅੱਜ ਸਾਰੇ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ। ਉਹਨਾਂ ਨੇ ਇੱਕ ਵੀਡੀਓ ਦਾ ਹਵਾਲਾ ਦਿੱਤਾ ਜਿਹੜੀ ਕਿਸੇ ਵੇਲੇ ਜਿਹੜਾ ਉਹ ਜਗਮਨ ਸਮਰਾ ਆ ਉਹਦੇ ਪੇਜ ਤੇ ਪਈ ਸੀ, ਤੇ ਆਹ ਉਸਨੇ ਆਹ ਵੀਡੀਓ ਪਾਈ ਸੀ। ਉਹਨੂੰ ਜ਼ੂਮ ਕਰਕੇ ਕਿ ਭਾਈ ਜਿਹੜਾ ਬੰਦਾ ਉਸ ਵੀਡੀਓ ਦੇ ਵਿੱਚ ਹੈ ਜਿਹੜਾ ਭਗਵੰਤ ਮਾਨ ਵਾਂਗੂ ਦੇਖ ਰਿਹਾ, ਉਹਦੇ ਮੂੰਹ ਦੇ ਉੱਪਰ ਸਿਲੀਕੋਨ ਦਾ ਮਾਸਕ ਪਾਇਆ ਸੀ। ਫਿਰ ਇੱਕ ਵੀਡੀਓ ਜਿਹੜੀ ਉਹ ਦਿਖਦੀ ਆ, ਉਹ ਵੀ ਜਗਮਨ ਸਮਰਾ ਹੋਰਾਂ ਦੇ ਪੇਜ ਦੇ ਉੱਪਰ ਹੀ ਹੈ, ਜਿਹਦੇ ਵਿੱਚ ਜਦੋਂ ਉਹਦੇ ਕੋਲ ਉਹ ਮਾਸਕ ਪਹੁੰਚਿਆ ਹੋਊਗਾ ਆਪਣੀ ਗੱਡੀ ਤੇ ਬੈਠਾ, ਤੇ ਉਹ ਮਾਸਕ ਜਿਹੜਾ ਜੀ ਉਹ ਆਪਣੇ ਹੱਥ ਚ ਫਸਾ ਕੇ ਬੈਠਾ, ਤੇ ਉੱਥੇ ਗੱਲ ਕਰ ਰਿਹਾ ਵੀ ਚਿਹਰੇ ਦੇ ਉੱਪਰ ਚਿਹਰਾ ਜਿਹੜਾ ਜੀ ਆਹ ਲਾਇਆ ਜਾ ਸਕਦਾ, ਉਹ ਭਗਵੰਤ ਮਾਨ ਦਾ ਮਾਸਕ ਉਹ ਸ਼ਰੇਆਮਦੀ ਦਾ ਪਿਆ। ਦੇਖੋ ਜੀ ਇਸ ਬੰਦੇ ਨੇ ਸਾਰੀ ਕਾਰਿਸ਼ਤਾਨੀ ਕੀਤੀ ਆ, ਇਹਨੇ ਆਹ ਜਿਹੜਾ ਮਾਸਕ ਹੱਥ ਚ ਪਾਈ ਫਿਰਦਾ, ਇਹੀ ਮਾਸਕ ਉਸ ਬੰਦੇ ਦੇ ਸਿਰ ਤੇ ਪਾ ਕੇ ਮੂੰਹ ਤੇ ਪਾ ਕੇ, ਤੇ ਇਹ ਵੀਡੀਓ ਜਿਹੜੀ ਆ ਜੀ ਤਿਆਰ ਕੀਤੀ ਗਈ ਆ ਵੀ ਇਸ ਵੀਡੀਓ ਵਿਚਲਾ ਬੰਦਾ ਮੈਂ ਨਹੀਂ ਆ। ਫਿਰ ਉਹ ਵਾਰ ਵਾਰ ਜਿਹੜਾ ਉਹ ਬਿਆਨ ਸੀਗਾ ਜੀ ਉਹ ਟੀਵੀਆਂ ਤੇ ਚੱਲਣ ਲੱਗ ਪਿਆ, ਫਿਰ ਟਾਕ ਸ਼ੋ ਚੱਲਿਆ, ਫਿਰ ਟਾਕ ਸ਼ੋ ਦਾ ਹੋਸਟ ਜਿਹੜਾ ਉਹ ਕਹਿੰਦਾ ਕਿ ਭਾਈ ਮੈਂ ਸਰਚ ਵੀ ਕੀਤੀ ਵੀ ਕੀ ਇੱਦਾਂ ਦੇ ਮਾਸਕ ਬਣ ਸਕਦੇ ਆ, ਜਦੋਂ ਉਹ ਸਰਚ ਕੀਤੀ ਉਹ ਕਹਿੰਦੇ ਹਾਂ ਬਣ ਸਕਦੇ ਆ। ਹੁਣ ਆਪਣੇ ਤੁਸੀਂ ਦੇਖਿਆ ਹੋਣਾ ਵੀ ਹੈਲੋਵੀਨ ਹੁੰਦੀ ਆ, ਹੈਲੋਵੀਨ ਤੇ ਚਾਹੇ ਉਹ ਕਹਿ ਲਓ WWE ਵਾਲੇ ਪਹਿਲਵਾਨ ਨੇ ਜਿਹੜੇ ਇੱਕ ਦੂਜੇ ਦੇ ਟੱਪ ਟੱਪ ਕੇ ਟਪੂਸੀਆਂ ਮਾਰ ਮਾਰ ਕੇ ਲੱਤਾਂ ਮਾਰ ਦਿੰਦੇ, ਵੱਖੀ ਚ ਲੱਤਾਂ ਮਾਰ ਦਿੰਦੇ, ਇਹਨੂੰ ਫਾਈਟ ਕਹਿੰਦੇ ਆ, ਜਾਂ ਫਿਰ ਉਹਨੂੰ ਜਿਹੜੇ ਉਹ ਹੀਰੋ ਨੇ ਸਾਡੇ ਬੱਚੇ ਜਿਹੜੇ ਨੇ ਜੀ ਉਹਨਾਂ ਦੇ ਮਾਸਕ ਪਾਈ ਫਿਰਦੇ ਹੁੰਦੇ ਆ। ਡੋਨਲਡ ਟਰੰਪ ਹੋਰੀ ਪਿਛਲੀ ਵਾਰੀ ਵਾਹਵਾ ਪਾਪੂਲਰ ਸਨ, ਤੇ ਡੋਨਲਡ ਟਰੰਪ ਹੋਰਾਂ ਦਾ ਮਾਸਕ ਬਣ ਜਾਂਦਾ, ਕਈ ਦੁੱਧਾਂ ਦੀ ਬਿਲਕੁਲ ਹੂ ਬਹੂ ਆਵਾਜ਼ ਵੀ ਕੱਢ ਲੈਂਦੇ ਆ। ਸੋ ਇੱਥੇ ਜਿਹੜੇ ਉਹ ਕੁਝ ਕੁ ਜਿਹੜੇ ਨੇ ਜੀ ਉਹ ਕਹਿ ਲਓ ਵੀ ਚਲੰਤ ਜਿਹਾ ਮਾਸਕ ਹੁੰਦੇ ਆ, ਤੇ ਕਈ ਜਿਹੜੇ ਸਿਲੀਕੋਨ ਦੇ ਬੜੇ ਪ੍ਰਸਾਈਜ਼ ਮਾਸਕ ਹੁੰਦੇ ਆ ਜਿਹੜੇ ਫਿਲਮਾਂ ਦੇ ਵਿੱਚ ਯੂਜ਼ ਹੁੰਦੇ ਨੇ। ਸੋ ਅੱਜ ਕੱਲ੍ਹ ਐਮਾਜ਼ੋਨ ਦੇ ਉੱਪਰ ਵੀ ਐਡਵਰਟਾਈਜ਼ਮੈਂਟ ਲੱਗੀਆਂ ਹੁੰਦੀਆਂ ਨੇ ਕਿ ਤੁਸੀਂ ਉਹਨਾਂ ਨੂੰ ਆਪਣੀ ਫੋਟੋ ਭੇਜਣੀ ਆ, ਉਹ ਫੋਟੋ ਤੋਂ ਹੀ ਤੁਹਾਡੀ ਤੋਂ ਜਿਹੜਾ ਜੀ ਉਹ ਕਰ ਲੈਂਦੇ ਨੇ ਤਿਆਰ 3D ਇਮੇਜ, ਤੇ ਉਸ ਤੇ 3D ਇਮੇਜ ਤੋਂ ਬਾਅਦ ਫਿਰ ਉਹ ਤੁਹਾਡਾ ਐਨ ਐਗਜੈਕਟਲੀ ਮਾਸਕ ਜਿਹੜਾ ਜੀ ਉਹ ਬਣਾ ਲੈਂਦੇ ਆ, ਤੇ ਜਦੋਂ ਤੁਸੀਂ ਉੱਪਰ ਮਾਸਕ ਆਪਣੇ ਬੂਥੀ ਤੇ ਚਾੜ ਲੈਣਾ ਤੇ ਫਿਰ ਤੁਹਾਡੀ ਸ਼ਕਲ ਜਿਹਦਾ ਮਾਸਕ ਬਣਿਆ ਹੋਊਗਾ ਉਹਦੇ ਵਰਗੀ ਬਣ ਜਾਣੀ ਆ, ਤੇ ਅੱਖਾਂ ਤੋਂ ਪੰਗਾ ਪੈਂਦਾ ਉੱਥੇ ਵੀ ਤੁਸੀਂ ਕਹਿੰਦੇ ਐਨਕ ਲਾ ਲਓ। ਉਹ ਕਹਿੰਦੇ ਵੀ ਇਸ ਵੀਡੀਓ ਚ ਐਨਕ ਇਹੋ ਜਿਹੀ ਲੱਗੀ ਸੀ। ਪਰ ਦੂਜੇ ਪਾਸੇ ਉਹਨਾਂ ਨੇ ਨਾਲ ਬਿਠਾਏ ਸੀਗੇ BJP ਵਾਲਾ ਇੱਕ ਬੁਲਾਰਾ ਤੇ ਇੱਕ ਅਕਾਲੀ ਦਲ ਵਾਲਾ ਤੇ ਇੱਕ ਕਾਂਗਰਸ ਵਾਲਾ। ਹੁਣ ਕਾਂਗਰਸ ਵਾਲਾ ਵੀ ਕਹਿੰਦਾ ਵੀ ਬਾਕੀ ਮੁੱਦਾ ਹੋਰ ਕੋਈ ਰਹਿ ਹੀ ਨਹੀਂ ਗਿਆ ਜੀ, ਇਹ ਸਪਸ਼ਟੀਕਰਨ ਜਿਹੜਾ ਜੀ, ਕਿਉਂਕਿ ਅਕਾਲ ਤਖ਼ਤ ਮਹਾਨ ਆ ਜੀ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਜਿਹੜਾ ਹੁਕਮ ਆ ਜੀ ਉਹ ਸ਼ਾਹੀ ਫਰਮਾਨ ਆ, ਤੇ ਇਹ ਉੱਥੇ ਜਾ ਕੇ ਸਫਾਈਆਂ ਦੇਵੇ ਸਾਨੂੰ ਇਹਦੇ ਨਾਲ ਕੀ, ਵੀ ਕਿਉਂਕਿ ਇਹ ਅਕਾਲ ਤਖ਼ਤ ਤੋਂ ਮੁਨਕਰ ਹੋਇਆ, ਇਸ ਕਰਕੇ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ। ਤੇ ਜਦੋਂ ਤੁਸੀਂ ਕਿਸੇ ਕਾਂਗਰਸ ਦੇ ਮੂੰਹੋਂ ਇਹ ਗੱਲਾਂ ਸੁਣਦੇ ਹੋ ਤਾਂ ਤੁਹਾਨੂੰ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਭਲਿਓ ਮਾਨਸੂ ਹੁਣ ਤੱਕ ਇਨਸਾਫ ਮੰਗਦੀ ਆ ਰਹੀ ਹੈ ਪੂਰੀ ਦੀ ਪੂਰੀ ਕੌਮ, ਵੀ ਤੁਸੀਂ ਉਹੀ ਅਕਾਲ ਤਖ਼ਤ ਧਾਇਆ ਸੀ ਜਿਨ੍ਹਾਂ ਦਾ ਅੱਜ ਜਥੇਦਾਰ ਤੁਹਾਨੂੰ ਚੰਗਾ ਲੱਗਣ ਲੱਗ ਪਿਆ। ਅਕਾਲੀ ਜਿਹੜੇ ਨੇ ਜੀ ਉਹਨਾਂ ਦੇ ਤਰਕ ਵੀ ਕੁਝ ਇਹੋ ਜਿਹੇ ਹੁੰਦੇ ਨੇ ਜੀ। ਫਿਰ ਉਧਰੋਂ ਆਮ ਆਦਮੀ ਪਾਰਟੀ ਵਾਲੇ ਮੋਹਰੇ ਉਹ ਕਹਿੰਦੇ ਨੇ ਕਿ ਭਾਈ ਆ ਸੁਖਬੀਰ ਬਾਦਲ ਹੋਰਾਂ ਨੇ ਇੰਨਾ ਕੁਛ ਕਰ ਲਿਆ, ਚਾਹੇ ਉਹ ਬੇਅਦਬੀ ਵਾਲਾ ਮਾਮਲਾ ਸੀ, ਜਿਹੜਾ ਬਹਿਬਲ ਕਲਾਲਾ ਗੋਲੀ ਕਾਂਡ ਸੀ, ਉਹ ਸਾਰਾ ਕੁਛ ਪਾ ਲਾ ਕੇ ਜੋ ਕੁਛ ਹੋਇਆ ਉਦੋਂ ਤੇ ਇਹੋ ਜਿਹੇ ਫਰਮਾਨ ਜਾਰੀ ਹੋਏ ਨਾ ਵੀ ਹੁਣ ਕਦੋਂ ਹੁੰਦੇ। ਮੈਂ ਇੱਕ ਦਿਨ ਜਿਹੜੀ ਉਹ ਰੀਲਾਂ ਨੂੰ ਕਹੋ ਵੀ ਬੂਠਾ ਤਾਂ ਠਾਂ ਕਰ ਰਿਹਾ ਸੀ ਤੇ ਉਹਦੀ ਜਗਮਨ ਸਮਰੇ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਆ ਜਿਹਦੇ ਚ ਸਾਡੇ ਜਿਹੜੇ ਰਣਧੀਰ ਸਿੰਘ ਜੈਸਵਾਲ ਨੇ ਸੈਂਟਰ ਗੌਰਮੈਂਟ ਦੇ ਵਿਚ ਉਹ ਜੁਆਇੰਟ ਸੈਕਟਰੀ ਨੇ, ਉਹ ਉਹਨਾਂ ਨੂੰ ਸੰਬੋਧਨ ਹੋ ਕੇ ਭਾਸ਼ਾ ਉਹਦੀ ਭੱਦੀ ਸੀ, ਜੇ ਉਹ ਕਹਿ ਲਓ ਕਿ ਭਾਸ਼ਾ ਠੀਕ ਹੁੰਦੀ ਤੇ ਫਿਰ ਮੈਂ ਤੁਹਾਨੂੰ ਉਹਦੀ ਆਡੀਓ ਸੁਣਾ ਹੀ ਸਕਦਾ ਸੀ। ਉਹਨੇ 5-7 ਜਿਹੜੇ ਸੈਂਟਰ ਗੌਰਮੈਂਟ ਦੇ ਵਿਚ ਨੇ ਜੀ ਉਹਨਾਂ ਦੇ ਬਾਰੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇਹਦੀ ਵੀਡੀਓ ਵੀ ਪਈ ਆ, ਸਾਡੇ ਕੋਲ ਇਹਦੀ ਵੀਡੀਓ ਵੀ ਪਈ ਆ, ਸਾਡੇ ਕੋਲ ਫਲਾਣੇ ਦੀ ਵੀਡੀਓ ਵੀ ਪਈ ਆ, ਤੁਸੀਂ ਕਰਕੇ ਦੇਖੋ ਤੁਹਾਡਾ ਜਲੂਸ ਕੱਢ ਦਿਆਂਗੇ। ਹੁਣ ਪੰਜਾਬ ਵਾਲੇ ਜਿਹੜੇ ਨੇ ਚਾਹੇ ਉਹ ਕਾਂਗਰਸੀ ਨੇ ਤੇ ਚਾਹੇ ਅਕਾਲੀ ਨੇ, ਉਹ ਪਤੰਦਰ ਕਿੰਜਾਂ ਦੀਆਂ ਵੀਡੀਓ ਜਿਹੜੀਆਂ ਬਣਾਈ ਫਿਰਦਾ ਵੀ ਉਹ ਹੁਣ ਕਿੱਡਾ ਕਹਿ ਲਓ ਵੀ ਉਹ 5i ਦੇ ਵਿਚ ਟੋਪ ਏਜੰਟ ਆ ਵੀ ਜਿਹਦੇ ਕੋਲ ਸਾਰੀ ਇਨਫੋਰਮੇਸ਼ਨ ਹੈਗੀ ਆ, ਜਾਂ ਫਿਰ FBI ISI ਨਾਲ ਕੰਮ ਕਰਦਾ। ਹੁਣ ਜਿਹੜੇ ਸਿਰੀ ਕੋਲ ਮਾਸਕ ਨੇ ਇਹ ਜਿਹਦੇ ਤੁਸੀਂ ਮਰਜ਼ੀ ਬਣਵਾ ਲਓ, ਜਿਹਦੀ ਮਰਜ਼ੀ ਮਾਸਕ ਬਣਵਾ ਕੇ ਜਿਹਦੀ ਮਰਜ਼ੀ ਵੀਡੀਓ ਲਈ ਫਿਰੋ। ਇੱਕ ਨਵਾਂ ਟ੍ਰੈਂਡ ਜਿਹੜਾ ਜੀ ਉਹ ਤੁਰ ਪਿਆ, ਮੈਨੂੰ ਲੱਗਦਾ ਹੋਰ ਤੁਰ ਪੈਣਾ। ਕਈਆਂ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਕਿਸੇ ਦਾ ਮਾਸਕ ਬਣਾ ਕੇ ਤੇ ਉਹਦੇ ਕੋਲੋਂ ਵੀ ਆਹ ਦੇਖ ਭਾਈ ਆਹ ਤੂੰ ਦੱਸ ਕਿੱਥੋਂ ਬੰਦਾ, ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜਾ ਉੱਪਰ ਸ਼ੋਸ਼ਾ ਇੱਕ ਵਾਰ ਛੱਡਿਆ ਗਿਆ ਜਿਹੜੀ ਵੀਡੀਓ ਵਾਇਰਲ ਹੋਊਗੀ ਤੁਸੀਂ ਕਿੱਥੇ ਕਿੱਥੇ ਸਫਾਈਆਂ ਦਿੰਦੇ ਫਿਰੋਗੇ। ਅੱਗੇ ਤਾਂ AI ਨਹੀਂ ਸੀ ਮਾਨ, ਹੁਣ AI ਵਾਲੀਆਂ ਵੀਡੀਓ ਜਿਹੜੀਆਂ ਬਹੁਤੀਆਂ ਪਛਾਣੀਆਂ ਜਾਂਦੀਆਂ ਨੇ। ਹੁਣ ਜਿਹੜੀ ਵੀਡੀਓ ਬਣੀ ਆ ਉੱਤੇ ਮਾਸਕ ਪਾਇਆ ਤੁਹਾਨੂੰ ਲੱਗਦਾ ਬੰਦਾ ਫਲਾਨਾ ਆ, ਤੇ ਵੀਡੀਓ ਦੀ ਜਾਂਚ ਕਰਾਉਂਗੇ ਉਹ ਲੈਬ ਦੱਸੂਗੀ ਕਿ ਭਾਈ ਇਹ ਵੀਡੀਓ ਤਾਂ ਅਸਲੀ ਆ AI ਵਾਲੀ ਨਹੀਂ। ਉਹ ਵੀਡੀਓ ਅਸਲੀ ਹੋਣੀ ਤੇ ਉਹਦੇ ਵਿੱਚ ਕਰੈਕਟਰ ਅਸਲੀ ਹੋਣੇ ਜਾਂ ਨਾ ਹੋਣੇ ਉਹ ਤਾਂ ਅਲੱਗ ਵਿਸ਼ਾ ਨਾ। ਹੁਣ ਆਪਾਂ AI ਦੀ ਗੱਲ ਕਰਦੇ ਸੀ ਵੀ AI ਦੇ ਨਾਲ ਫੋਟੋਆਂ ਨਾਲ ਛੇੜਛਾੜ ਕੇ ਬਹੁਤ ਤਕੜਾ ਸਿਆਪਾ ਖੜਾ ਕੀਤਾ ਜਾ ਸਕਦਾ। ਹੁਣ ਮੰਨ ਲਓ ਕੋਈ ਮੇਰੀ ਫੋਟੋ ਆ ਆਪਣੀ ਸੋਸ਼ਲ ਮੀਡੀਆ ਤੇ, ਕਿਸੇ ਦੀ ਫੋਟੋ ਪਈ ਆ, ਉਸ ਫੋਟੋ ਨੂੰ ਚੁੱਕ ਕੇ AI ਤੋਂ ਭਾਵੇਂ ਤੁਸੀਂ ਉਹਨੂੰ ਸਿਗਟਾਂ ਪਵਾ ਲਓ ਪਿਆ ਲਓ ਵੀ ਸਿਗਟ ਲਾਈ ਗਿਆ ਤੇ ਫਰਾਟੇ ਛੱਡਣ ਡਿਆ, ਕੋਈ ਵੀ ਹੋਰ ਕੁੱਤਾ ਕੰਮ ਜਿਹੜਾ ਉਹ ਕਰਵਾਇਆ ਜਾ ਸਕਦਾ ਉਸ ਫੋਟੋ ਤੋਂ। ਸੋ ਸਾਡੇ ਜਦੋਂ ਕਹਿੰਦੇ ਵੀ ਜਿਹੜੇ ਧਾਰਮਿਕ ਰਿਸਪੋਂਸੀਬਿਲਿਟੀ ਵਾਲੇ ਲੋਕ ਨੇ ਜਦੋਂ ਉਹ ਉਸ ਪਾਸੇ ਤੁਰਦੇ ਨੇ ਵੀ ਭਾਈ ਜਿਹੜੀਆਂ ਗੁਰੂਆਂ ਦੀਆਂ ਕਾਲਪਨਿਕ ਫੋਟੋ ਨੇ, ਸਿਰਫ ਸਮੱਸਿਆ ਤਾਂ ਇਹੀ ਆ ਨਾ ਵੀ ਰਾਜਨੀਤਿਕ ਤੌਰ ਦੇ ਉੱਪਰ ਉਹਨਾਂ ਨੇ ਲਾਹਾ ਲੈਣਾ ਇਸ ਕਰਕੇ ਉਧਰ ਪਾਸੇ, ਪਰ ਧਾਰਮਿਕ ਤੌਰ ਦੇ ਉੱਪਰ ਨੁਕਸਾਨ ਕਿੰਨਾ ਹੋ ਰਿਹਾ ਜਾਂ ਭਵਿੱਖ ਦੇ ਵਿੱਚ ਕਿਹੜੇ ਟੋਏ ਪੱਟੇ ਜਾ ਰਹੇ ਆ, ਸ਼ਾਇਦ ਉਹ ਇਸ ਸਾਰੇ ਕਸ ਨੂੰ ਜਾਣੂ ਨਹੀਂ, ਜਾਂ ਫਿਰ ਹੋ ਸਕਦਾ ਜਾਣੂ ਆ ਤਾਂ ਪਰ ਉਹ ਕਹਿੰਦੇ ਵੀ ਕੋਈ ਨੀ ਉਦੋਂ ਦੇ ਉਦੋਂ ਦੇਖੀ ਜਾਓ। ਸੋ ਅੱਜ ਦੀ ਤਰੀਕ ਦੇ ਵਿੱਚ ਕਹਿ ਲਓ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਜੀ ਉਹ ਇਹ ਦੱਸਣ ਦੇ ਵਿੱਚ ਕਾਮਯਾਬ ਹੋ ਗਿਆ ਕਿ ਭਾਈ ਆਹ ਮਾਸਕ ਸੀ, ਆਹ ਮਾਸਕ ਪਾ ਕੇ ਬੰਦੇ ਨੇ ਆਹ ਕੰਮ ਕੀਤਾ। ਹੁਣ ਕੀ ਹੁੰਦਾ ਆ ਵੀ 38 ਨੂੰ ਤਾਂ ਬਾਕੀ ਦੇ ਵੀ ਤਲਬ ਕੀਤੇ ਆ ਜਿਨ੍ਹਾਂ ਨੇ, ਅਸਲ ਮੁੱਦਾ ਤਾਂ ਇਹੋ ਹੀ ਆ ਨਾ ਵੀ ਜਿਹੜਾ ਕਾਨੂੰਨ ਬਣਿਆ ਬੇਅਦਬੀਆਂ ਦੇ ਮਾਮਲੇ ਚ ਸਖ਼ਤ ਕਾਨੂੰਨ, ਉਹਦੇ ਵਿੱਚ ਵੀ ਅੱਜ ਵੀਡੀਓ ਜਿਹੜੀਆਂ ਸਾਇਮਲਟੇਨੀਅਸਲੀ ਚੱਲਣ ਡਈਆਂ ਨੇ ਕਿ ਜਦੋਂ ਇਹ ਗੁਰਗੱਜ ਸਾਹਿਬ ਕਹਿੰਦੇ ਸੀਗੇ ਵੀ ਕਾਨੂੰਨ ਬਣਨਾ ਚਾਹੀਦਾ, ਸਰਕਾਰ ਕਿਉਂ ਨੀ ਕਾਨੂੰਨ ਬਣਾਉਂਦੀ, ਸਰਕਾਰ ਦੀ ਨਲਾਇਕੀ ਆ, ਤੇ ਬਣਨ ਤੋਂ ਬਾਅਦ ਇਹ ਸਾਡੇ ਧਰਮ ਦੇ ਵਿੱਚ ਦਖਲ ਆ ਜੀ, ਸਿੱਧਾ ਦਖਲ ਆ, ਸਾਨੂੰ ਨੀ ਮਨਜ਼ੂਰ। ਹੁਣ ਇਸ ਕਰਕੇ ਵੀ ਬਹੁਤ ਕਿਰਕਰੀ ਹੋ ਰਹੀ ਹੈ, ਆਪਾਂ ਇੱਥੇ ਹੋਰ ਢੰਗ ਨਾਲ ਸੋਚਦੇ ਹਾਂ, ਉੱਥੇ ਪਿੰਡਾਂ ਵਾਲਿਆਂ ਦੇ ਵਿੱਚ ਉਹਨਾਂ ਦੇ ਸਿਰ ਤੇ ਕੁਛ ਨੀ, ਕੋਈ ਨੀ, ਉੱਥੇ ਤਾਂ ਜਿਹੜੀਆਂ ਹੁਣ ਆਹ ਸੱਥਾਂ ਹੋ ਰਹੀਆਂ ਨੇ, ਮਿਲਡੀਆਂ ਹੋ ਰਹੀਆਂ ਨੇ, ਉੱਥੇ ਥੁੰਮ ਹਮਾ ਕੇ ਇਸ ਕਰਕੇ ਪਹੁੰਚਦੇ ਆ, ਉੱਥੇ ਆਪੋ ਆਪਣੀਆਂ ਧਿਰਾਂ ਮੱਲ ਕੇ ਬੈਠੇ ਆ ਜਿਹੜੇ ਅਕਾਲੀ ਬੀਜੇਪੀ ਕਾਂਗਰਸੀ ਦੇ ਸਪੋਰਟਰ ਨੇ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਵੀ ਮੰਜੀ ਠੋਕ ਹੋ ਰਹੀ ਹੈ ਭਗਵੰਤ ਮਾਨ ਹੋਰਾਂ ਦੀ, ਤੇ ਜਿਹੜੇ ਭਗਵੰਤ ਮਾਨ ਹੋ ਰਹੀ ਜਾਂ ਫਿਰ ਆਮ ਆਦਮੀ ਪਾਰਟੀ ਦੇ ਭਜਨੀਕ ਨੇ, ਉਹਨਾਂ ਨੂੰ ਨਹੀਂ ਲੱਗਦਾ ਸਾਡੇ ਬੰਦੇ ਨੂੰ ਬਦਨਾਮ ਕੀਤਾ ਜਾ ਰਿਹਾ। ਹੁਣ ਅੱਗੇ ਜਾ ਕੇ ਵੋਟਾਂ ਦੇ ਵਿੱਚ ਕੀ ਬਣਦਾ ਉਹ ਬਾਅਦ ਦੀ ਗੱਲ ਆ, ਪਰ ਜਦੋਂ ਆਪਾਂ ਇਕੱਲੇ ਇਕੱਲੇ ਰਾਜਨੀਤੀ ਨੂੰ ਪਾਸੇ ਕਰਕੇ, ਕਿਉਂਕਿ ਧਰਮ ਤੇ ਰਾਜਨੀਤੀ ਦਾ ਮਲਗੋਭਾ ਜਿਹੜਾ ਇਸ ਨੇ ਨੁਕਸਾਨ ਧਰਮ ਦਾ ਬਹੁਤ ਕੀਤਾ। ਅਸੀਂ ਰਾਜਨੀਤਿਕ ਤੌਰ ਦੇ ਉੱਪਰ ਇੰਨਾ ਜ਼ਿਆਦਾ ਸੋਚਣ ਲੱਗ ਪਏ ਹਾਂ ਵੀ ਜੇ ਕੋਈ ਬੰਦਾ ਕਿਤੇ ਚੰਗਾ ਕੰਮ ਕਰਦਾ ਨਾ, ਅਸੀਂ ਉੱਥੋਂ ਵੀ ਇਹ ਕਹਿੰਦੇ ਵੀ ਇਹਦਾ ਕੋਈ ਨਾ ਕੋਈ ਮਤਲਬ ਹੋਣਾ ਵਿੱਚ। ਇਹਨੂੰ ਕੋਈ ਨਾ ਕੋਈ ਲੱਭਤ ਹੋਣੀ ਹੈ, ਇਸ ਕਰਕੇ ਕਰਦਾ। ਸਾਡੇ ਜਿਹੜੇ ਸੰਸਕਾਰ, ਸਾਡੀਆਂ ਕਦਰਾਂ ਕੀਮਤਾਂ, ਉਹ ਸਾਰਾ ਕੁਛ ਜਿਹੜਾ ਜੀ ਅਸੀਂ ਕਹਿ ਲਓ ਵੀ ਉਹ ਜਾਂਦਾ ਹੀ ਲੱਗਾ, ਕਿਉਂਕਿ ਸਾਡਾ ਸੋਚਣ ਢੰਗ ਹੀ ਇੱਕ ਦੂਜੀ ਚੀਜ਼ ਆ ਵੀ ਅਸੀਂ ਨੈਗੇਟਿਵ ਪੋਲੀਟਿਕਸ ਕਰਦੇ ਹਾਂ। ਅਸੀਂ ਕਿਸੇ ਨੂੰ ਜਿਤਾਉਣ ਵਾਸਤੇ ਨਹੀਂ, ਕਿਸੇ ਦੀ ਮੰਜੀ ਠੋਕਣ ਵਾਸਤੇ ਵੋਟਾਂ ਪਾਉਣ ਲੱਗ ਪਏ। ਦੂਜੀ ਵੱਡੀ ਚੀਜ਼ ਹੈ ਵੀ ਹਰ ਬੰਦਾ ਜਿਹੜਾ ਜੀ ਉਹ ਪੰਥ ਆਪਣੀ ਜੇਬ ਚ ਭਰਦਾ, ਹਰ ਬੰਦਾ ਜਿਹੜਾ ਜੀ ਉਹ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਨ ਦਾ ਦਾਅਵਾ ਕਰਨ ਲੱਗ ਪੈਂਦਾ। ਅੱਜ ਇੱਕ ਸਵੇਰੇ ਸਵੇਰੇ ਮੈਨੂੰ ਮਿੱਤਰ ਦਾ ਫੋਨ ਆਇਆ, ਉਹਨਾਂ ਨੇ ਕਿਤੇ ਰੇਡੀਓ ਸੁਣਿਆ ਹੋਣਾ, ਉਹ ਮਾਰਕ ਕਾਰਨੀ ਹੋਰਾਂ ਦੇ ਅਗੇਂਸਟ ਕੋਈ ਭੜਾਸ ਕੱਢ ਰਹੇ ਸੀ ਤੇ ਉਹ ਕਹਿੰਦੇ ਸੀ ਵੀ ਅਸੀਂ ਬ੍ਰਹਮਟਨ ਵਾਲਿਆਂ ਨੇ ਜੀ ਮਾਰਕ ਕਾਰਨੀ ਹੋਰਾਂ ਦਾ ਜਿਹੜਾ ਜੀ ਟੋਟਲੀ ਕੰਪਲੀਟਲੀ ਬਾਈਕਾਟ ਕਰਤਾ। ਉਹ ਭਾਈ ਤੁਹਾਨੂੰ ਕਿਹਨੇ ਹੱਕ ਦਿੱਤਾ ਬਾਈਕਾਟ ਕਰਨ ਦਾ, ਜਾਂ ਤੁਸੀਂ ਆਪਣੇ ਵੱਲੋਂ ਬਾਈਕਾਟ ਕਰੀ ਰੱਖੋ ਵੀ ਤੁਸੀਂ ਬ੍ਰਹਮਟਨ ਨੂੰ ਕਦੋਂ ਰੀਪ੍ਰਜੈਂਟ ਕਰਨ ਲੱਗ ਪਏ। ਇੱਦਾਂ ਹੀ ਹਰ ਇੱਕ ਬੰਦਾ ਜਿਹੜਾ ਹੋ ਸਿੱਖ ਕੌਮ ਨੂੰ ਜੇਬ ਚ ਪਾਈ ਫਿਰਦਾ। ਆ ਦੂਜੇ ਪਾਸੇ ਤੁਸੀਂ ਪਿਛਲਾ ਹਫ਼ਤੇ ਦੇਖਿਆ ਨਾ, ਆ ਦਲਜੀਤ ਵਾਲੇ ਸ਼ੋਅ ਦੇ ਉੱਪਰ ਆ ਕਿੰਨੇ ਸ਼ੋਆਂ ਦੇ ਉੱਪਰ ਖਰੂਦ ਹੋਏ। ਮੈਨੂੰ ਕਦੇ ਜਦੋਂ ਲੱਗਦਾ ਹੁੰਦਾ ਵੀ ਸ਼ਾਇਦ ਉਹਨਾਂ ਨੂੰ ਭੁਲੇਖਾ ਪੈ ਗਿਆ ਵੀ ਜਿਹੜੀ ਖਾਲਿਸਤਾਨ ਦੀ ਚਾਬੀ ਆ ਉਹ ਦਲਜੀਤ ਦੇ ਕੋਲ ਆ ਤੇ ਇਹ ਸਾਨੂੰ ਜਾਣ ਬੁੱਝ ਕੇ ਦੇ ਨਹੀਂ ਰਿਹਾ। ਹੁਣ ਦਲਜੀਤ ਨੂੰ ਵੀ ਚਾਹੀਦਾ ਕਿ ਭਾਈ ਜੇ ਵਾਕਿਆ ਤੇਰੇ ਕੋਲ ਚਾਬੀ ਹੈਗੀ ਆ ਤਾਂ ਤੂੰ ਫੜਾ ਪਰਾਂ ਕੰਮ ਨਿਬੇੜ। ਉੱਥੇ 20-25-30 ਹਜ਼ਾਰ ਬੰਦਾ ਦੇਖਣ ਆਇਆ ਹੁੰਦਾ ਤੇ ਇੱਕ ਬੰਦਾ ਝੰਡੇ ਦੇ ਬੁੱਕਣ ਮਾਰ ਕੇ ਚੱਲ ਜਾਂਦਾ, ਉੱਥੇ ਭੰਗੜਾ ਪਾ ਕੇ ਉਹ ਕਹਿੰਦਾ ਮੇਰੇ ਕੋਲ ਗੁਰੂ ਸਾਹਿਬਾਂ ਨੇ ਸੇਵਾ ਲੈਣੀ ਸੀ, ਲੈ ਤਾਂ ਮੈਂ ਮੋਰਚਾ ਫਤਿਹ ਕਰ ਲਿਆ। ਕਿਆ ਬਾਤ ਆ, ਉਦਾਂ ਉਹਨਾਂ ਵਿਚਾਰਿਆਂ ਨੂੰ ਲੜਨ ਡਿਆ ਆ ਵੀ ਜਿੱਦਾਂ ਕਿਤੇ ਖਾਲਿਸਤਾਨ ਦੀ ਚਾਬੀ ਉਹਨੇ ਦੇਣੀ ਹੁੰਦੀ। ਉਹ ਕੋ ਹੈ ਨੀ ਵਿਚਾਰੇ ਕੋਲ ਕੁਛ ਵੀ, ਇਹਦੇ ਵਿੱਚ ਕੋਈ ਚਾਰ ਬੰਦੇ ਬੰਦੇ ਪਾ ਕੇ ਲੈ ਲਓ ਚਾਬੀ ਉਹਦੇ ਕੋਲ, ਸਾਨੂੰ ਕੋਈ ਇਤਰਾਜ਼ ਨੀਗਾ। ਸੋ ਇੱਦਾਂ ਦਾ ਹਾਲਾਤ ਨੇ ਜੀ। ਹਾਂਜੀ, ਪਰ ਕੌਣ ਕਵੇ ਰਾਣੀ ਅੱਗਾ ਢੱਕ ਤਾਂ ਔਖਾ ਹੋਇਆ ਪਿਆ। ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਅਫੋਰਡੇਬਲ ਹਾਊਸਿੰਗ ਦੀ, ਜੋ ਪਿਛਲੇ ਦਿਨੀ ਇੱਕ ਅਨਾਊਂਸਮੈਂਟ ਕੀਤੀ ਆ ਮਾਰਕ ਕਾਰਨੀ ਹੋਰਾਂ ਨੇ, ਉਸ ਨੂੰ ਲੈ ਕੇ ਥੋੜੀ ਜਿਹੀ ਗੱਲ ਕਰਾਂਗੇ। ਪਰ ਆਪਾਂ ਇੱਕ ਨਿੱਕੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
647-706-6640।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰਹਮਚੰਦ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313-416-213-1313-7891-5 Pranmere Drive 206 Mississauga Dale Mundi Real Estate Expert.
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜ਼ਾ ਬੈਂਕੁਇਟ ਹਾਲ ਚ ਠਾਠ ਮਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪ੍ਰੈਂਜ਼ਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
Ek vari fir swagat ji. Swapan naal line te ne Malki ji. Ji aayan swagat hai ji.
Thank you veer mere.
Sat Sri Akal ki hal chaal hai?
Achha, theek thaak veer ji. Chalo aap photoaan di ਗੱਲਬਾਤ ਚੱਲ ਰਹੀ ਹੈਗੀ ਆ ਤੇ ਮੈਂ ਤਾਂ ਵੈਸੇ ਮੇਰੇ ਅੜਕੇ ਆਈ ਨੀ ਮੈਂ ਤਾਂ ਦੇਖੀ ਨੀ
ਅੱਛਾ
ਨੰਬਰ ਇੱਕ ਚਲੋ ਤੁਹਾਡੀਆਂ ਸੁਣ ਲਈਆਂ ਸਾਰਿਆਂ ਦੀਆਂ ਮੈਨੂੰ ਸੁਣਦੇ ਨੂੰ ਹੋ ਗਿਆ ਠੀਕ ਆ
ਜੀ
ਇਹ ਤਾਂ ਮੈਨੂੰ ਤਾਂ ਭਾਜੀ ਜਿੱਦਾਂ ਹੁਣ ਚਲੋ ਇਹੋ ਕਹਿੰਦੇ ਕਿ ਹੋਟਲ ਦੇ ਵਿੱਚ ਜਿਹੜਾ ਤੁਸੀਂ ਵੀ ਖਬਰ ਦਿੱਤੀ ਹੈਗੀ ਆ ਬਈ ਹੁਣ ਤੁਸੀਂ ਦੱਸੋ ਇੱਕ ਮੁੱਖ ਮੰਤਰੀ ਹੈਗਾ ਉਹਦੇ ਥਾਂ ਤੇ ਮੈਂ ਆਪਣੇ ਆਪ ਨੂੰ ਖੜਾ ਕਰ ਲਵਾਂ ਤੁਸੀਂ ਆਪਣੇ ਆਪ ਨੂੰ ਖੜਾ ਕਰ ਲਓ
ਜੀ
ਉਹਦੇ ਨਾਲ ਕਿਸੇ ਬੰਦੇ ਨੂੰ ਕਹੂਗਾ ਵੀ ਯਾਰ ਮੇਰੀ ਯਾਰ ਮੂਵੀ ਬਣਾ ਤੂੰ ਤੇ ਅੱਗੇ ਇਹਦਾ ਹਿਸਾਬ ਕਿਤਾਬ ਕਰਾਂਗੇ ਨਹੀਂ ਹੋ ਸਕਦੀ ਹੈ ਨਾ ਭਾਜੀ ਜਿਹਦਾ ਆਮ ਇੰਡੀਵਿਜੁਅਲ ਲਾਈਫ ਦੇ ਵਿੱਚ ਹੈਗੀ ਹੈਲਥ ਪਾਉ ਕਰਨੀ ਉਹ ਤਾਂ ਵੱਖਰੀ ਸਟੋਰੀ ਹੋ
ਜੀ ਜੀ
ਹੁਣ ਕਿਹੜੇ ਉਹ ਲੈਵਲ ਤੇ ਬੰਦਾ ਹੈਗਾ ਉਹ ਕਿਸੇ ਨੂੰ ਅਲਾਊਡ ਕਰ ਸਕਦਾ ਹੈਗਾ
ਚਲੋ ਜੇ ਪੁਰਾਣੀ ਵੀ ਲਾ ਲਓ ਜਾਏ ਇਹ ਵੀ ਕਹਿ ਲਓ ਵੀ ਜਿਹੜਾ ਦਰਅਸਲ ਨਾ ਉਹਦੇ ਚ ਕਈ ਚੀਜ਼ਾਂ ਨੇ ਵੀ ਫੋਨ ਜਿਹੜਾ ਆ ਉਹ ਤਿੰਨਾਂ ਕੈਮਰੇ ਵਾਲੇ ਉਹ ਲੇਟ ਆਏ ਨੇ ਉਹ ਟਾਈਮਿੰਗ ਜੀ ਨੀ ਮਿਲਦੀ ਜਿਹੜੀਆਂ ਇਹ ਵੀਡੀਓ ਨੇ ਇਹ 18-19 ਦੇ ਲਾਗੇ ਦੀਆਂ ਨੇ ਉਹ ਕਹਿੰਦੇ ਵੀ 16 ਤੋਂ ਬਾਅਦ ਮੈਂ ਇੱਥੇ ਕੈਨੇਡਾ ਬਾਹਰ ਆਇਆ ਹੀ ਨੀ ਦੂਜੀ ਗੱਲ ਆ ਵੀ ਕਿਹੜੇ ਹੋਟਲ ਦੇ ਵਿੱਚ ਜਿਹੜੀਆਂ ਨੇ ਫੋਟੋਆਂ ਲੱਗੀਆਂ ਹੁੰਦੀਆਂ ਨੇ ਗੁਰੂ ਸਾਹਿਬਾਨਾਂ ਦੀ
ਜੇ ਹੁਣ ਵੀਹ ਤੁਸੀਂ 19 ਦੀ ਕਹਿੰਦੇ ਆ ਨਾ 18-19 ਜਾਂ ਕਿੰਨੇ ਦੀ ਹੈਗੀ ਆ ਤੇ ਹੁਣ ਮੋਹਰੇ ਇਲੈਕਸ਼ਨਾਂ ਆ ਰਹੀਆਂ ਤੇ ਹੁਣ ਉਹਨੇ ਕੱਢ ਕੇ ਕਰ ਲਈ ਇਹ ਮੀਡੀਆ ਦੇ ਵਿੱਚ ਵਾੜ ਦਿੱਤੀ ਹੈਗੀ ਆ
ਹਾਲੇ ਤਾਂ ਹੋਰ ਬਹੁਤ ਕੁਝ ਹੋਣਾ ਆ
ਇਹੋ ਇਹ ਤਾਂ ਮੈਂ ਤਾਂ ਇੰਨਾ ਕਹਿੰਦਾ ਇੱਕ ਮਿੰਟ ਮੈਨੂੰ ਦਿਓ ਮੈਂ ਤਾਂ ਇੰਨਾ ਦੇਖਦਾ ਵੀ ਮੋਹਰੇ ਮੁੱਦਾ ਕੋਈ ਹੈ ਨੀ ਸੀਗਾ ਤੇ ਇਹੋ ਇਲੈਕਸ਼ਨਾਂ ਨੂੰ ਟਾਰਗੇਟ ਬਣਾ ਕੇ ਇਹੋ ਕੀਤੀ ਗਈ ਚਲੋ ਇਹ ਤਾਂ ਹੋ ਗਈ ਖਤਮ ਦੂਜੇ ਨੰਬਰ ਤੇ ਮੈਂ ਜਸਦਾਰ ਦੀ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਹੈਗਾ
ਜੀ
ਹੁਣ ਜਸੇਦਾਰ ਦੀ ਤੁਸੀਂ ਵੀ ਤੁਹਾਨੂੰ ਜਿਆਦਾ ਮੇਰੇ ਨਾਲ ਨੌਲੇਜ ਹੈਗੀ ਆ ਸਾਨੂੰ ਅੱਜ ਦੇ ਲੈਵਲ ਵਿੱਚ ਜ਼ਰੂਰਤ ਹੈਗੀ ਆ ਉਹਦੀ ਜਦੋਂ ਸਾਡੇ ਕੋਲ ਸ਼੍ਰੋਮਣੀ ਕਮੇਟੀ ਆ ਉਹ ਵੋਟਾਂ ਪਾ ਕੇ ਜਿਤਾਇਓ ਹੈਗੇ ਆ ਹਨਾ ਤੇ ਜਥੇਦਾਰ ਦੀ ਕੋਈ ਇਹਨਾਂ ਨੇ ਕੋਈ ਰੂਪ ਰੇਖਾ ਬਣਾਈ ਹੋਈ ਨੀ ਹੁਣ ਸਾਡੇ ਕੋਲ ਪੁਲਿਸ ਵੀ ਹੈਗੀ ਆ ਕੰਟਰੀ ਦੀ ਮਿਲਟਰੀ ਵੀ ਹੈਗੀ ਆ ਹਨਾ ਹੁਣ ਦੇਖੋ ਜਥੇਦਾਰ ਕੋਲ ਜਦੋਂ ਕੋਈ ਕਿਸ ਤਰ੍ਹਾਂ ਦੀ ਗੱਲਬਾਤ ਜਾਂਦੀ ਹੋਵੇ ਕਿੰਨੀ ਖੱਪ ਖੋਲਾ ਪੈਂਦਾ ਹੈਗਾ ਉਹਦੀ ਬੇਇੱਜ਼ਤੀ ਇੰਨੀ ਕਰਦੇ ਜਿਹੜੇ ਰਹੇ ਰੱਬ ਦਾ ਨਾ ਦੋ ਰਾਤ ਨੂੰ ਦੋ ਨੀ ਦੇਖਦੇ ਤਿੰਨ ਹੀ ਦੇਖਦੇ ਆਲੇ ਕਹਿੰਦੇ ਲੈ ਵੀ ਭਾਜੀ ਤੈਨੂੰ ਪੇਪਰ ਭੇਜਤੇ ਤੇ ਤੂੰ ਫਾਇਰ ਕਰ ਸਕਦੇ ਕਿੰਨੀ ਬੇਇੱਜ਼ਤੀ ਹੁੰਦੀ ਆ ਮੈਨੂੰ ਲੱਗਦਾ ਮੈਂ ਕਹਿੰਦਾ ਵੀ ਜਥੇਦਾਰ ਨੀ ਹੋਣਾ ਚਾਹੀਦਾ ਜਿਹੜੀਆਂ ਚਲੋ ਏਦਾਂ ਦੀ ਕੋਈ ਵੀ ਸ਼ਿਕਾਇਤ ਆਉਂਦੀ ਹੈਗੀ ਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਹੈਗਾ ਉਹਦੇ ਕੋਲ ਜਾਣੀ ਚਾਹੀਦੀ ਉਹਨਾਂ ਨੂੰ ਗੁਰਦੁਆਰਿਆਂ ਦਾ ਅਸੀਂ ਪ੍ਰਬੰਧਕ ਦਿੱਤਾ ਆ
ਅਸਲ ਚ ਕਿਹਾ ਵੀ ਉਹ ਵੀ 14 ਸਾਲ ਹੋ ਗਏ ਚੁਣੇ ਨੂੰ ਵੋਟਾਂ ਪਈਆਂ
ਨੇ ਦੇਖੋ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਹੁਣ ਇਹ ਵੀ ਰਲੇ ਹੋਏ ਸੱਗੇ ਹਨਾ ਹੁਣ ਜਿਹੜੇ ਅਕਾਲੀ ਦਲ ਹੈਗੇ ਵੀਰ ਮੇਰੇ ਇਹਨਾਂ ਦੀ ਗੌਰਮੈਂਟ 10 ਸਾਲ ਰਹੀ ਹੈ ਇਹ ਤਾਂ ਸੈਂਟਰ ਗੌਰਮੈਂਟ ਨੂੰ ਕਹਿ ਕੇ ਕਰਵਾ ਸਕਦੇ ਨਹੀਂ ਜੀ ਦੁਆ ਵੋਟਾਂ ਪਵਾ ਕੇ ਸੀ ਕਮੇਟੀ ਨਵੀਂ ਚੋਣਨੀ ਹੈਗੀ ਆ
ਹੁਣ ਧਨਦੇਵ ਸਾਹਿਬ ਵਾਲਾ ਵੀ ਜਿਹੜਾ ਜੀ ਉਹ ਐਕਟ ਜਿਹੜਾ ਉਹ ਚੇਂਜ ਹੋਣ ਲੱਗਾ ਉਧਰਲੇ ਪਾਸੇ ਇਹਨਾਂ ਦਾ ਕੋਈ ਬਿਆਨ ਨਹੀਂ ਦੇਖਿਆ
ਹਾਂਜੀ
ਅਸਲ ਚ ਕੀ ਆ ਵੀ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਵੀ ਅੰਗਰੇਜ਼ਾਂ ਦੀ ਕਾਢ ਸੀ ਵੀ ਅੰਗਰੇਜ਼ ਚਾਹੁੰਦਾ ਸੀਗਾ ਕਿ ਭਾਈ ਕੋਈ ਇਹੋ ਜਿਹੀਆਂ ਸੰਸਥਾਵਾਂ ਹੋਣ ਜਿਹਦੇ ਮਗਰ ਲੋਕ ਲੱਗੇ ਹੋਣ ਤੇ ਉਹ ਲੋਕਾਂ ਨੂੰ ਕਹਿਣ ਵੀ ਤੁਸੀਂ ਅੰਗਰੇਜ਼ਾਂ ਦੇ ਵਫਾਦਾਰ ਰਹਿਣਾ ਇਹ ਜਿੰਨੇ ਡੇਰੇ ਬਣੇ ਨੇ ਉਹ ਸਾਰਾ ਕੁਝ ਅੰਗਰੇਜ਼ਾਂ ਨੇ ਬਣਵਾਏ ਸਨ ਉਸ ਤੋਂ ਬਾਅਦ ਪਹਿਲਾਂ ਸਰਬਰਾਹ ਜਿਹੜਾ ਸੀਗਾ ਉਹ ਤਖ਼ਤ ਦੇ ਉੱਪਰ ਅੰਗਰੇਜ਼ਾਂ ਨੇ ਹੀ ਲਾਉਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਦੇ ਕਹਿਣ ਦੇ ਉੱਪਰ ਹੀ ਐਸ ਜੀ ਪੀ ਸੀ ਬਣੀ ਸੀ, ਉਹਦਾ ਕੰਸਟੀਟਿਊਸ਼ਨ ਬਣਿਆ ਸੀ। 25 ਤੋਂ ਲੈ ਕੇ 26 ਦੇ ਬਾਅਦ ਦੇ ਵਿੱਚ ਇਹਨਾਂ ਨੇ ਜਥੇਦਾਰ ਲਾਉਣਾ ਸ਼ੁਰੂ ਕਰ ਲਿਆ, ਕਿਉਂਕਿ ਇਹਨਾਂ ਲੋਕਾਂ ਨੇ ਅਸਲ ਦੇ ਵਿੱਚ ਸਾਡੇ ਲਈ ਸਰਵ ਉੱਚ ਹੈਗਾ ਗੁਰੂ ਗ੍ਰੰਥ ਸਾਹਿਬ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਰਵ ਉੱਚ ਨਹੀਂ ਪ੍ਰਚਾਰਦੇ, ਅਸੀਂ ਅਕਾਲ ਤਖ਼ਤ ਨੂੰ ਜਥੇਦਾਰ ਨੂੰ ਸਰਵ ਉੱਚ ਪ੍ਰਚਾਰਦੇ ਹਾਂ, ਤਾਂ ਕਿਉਂਕਿ ਅਸੀਂ ਉਹਦੇ ਕੋਲੋਂ ਪੋਲੀਟੀਕਲ ਲਾਹਾ ਲੈਣਾ।
ਹਾਂਜੀ, ਹੁਣ ਮੈਂ ਤੁਸੀਂ ਨਹੀਂ ਲੈਣਾ ਹੈ ਨਾ, ਆਮ ਜਨਤਾ ਨੇ, ਪੋਲੀਟੀਕਲ ਪਾਰਟੀਆਂ ਨੇ, ਅਕਾਲੀਆਂ ਦਲ ਨੇ ਲੈਣਾ, ਕਾਂਗਰਸ ਨਹੀਂ ਲੈਂਦੀ।
ਤੇ ਕੱਲ ਨੂੰ ਕੋਈ ਵੀ ਧਿਰ ਜਿਹੜੀ ਹੈ ਜੀ, ਕੋਈ ਵੀ ਧਿਰ ਜੇ ਕੱਲ ਨੂੰ ਇਹ ਅਕਾਲੀ ਦਲ ਦੇ ਨਾਲੋਂ ਕੋਈ ਵੋਟਾਂ ਪੈ ਕੇ ਉਹ ਜਿੱਤ ਕੇ, ਕਿਉਂਕਿ ਪਹਿਲਾਂ ਸਹਿਜਧਾਰੀ ਦੀ ਕੋਈ ਵੀ ਨਹੀਂ ਸੀ ਹੁੰਦੀ, ਕਿਉਂਕਿ ਸਾਰੇ ਜਿਹੜੇ ਅੱਜ ਜਿਹੜੇ ਸਿੱਖਾਂ ਦੇ ਘਰ ਜੰਮੇ ਸੀ ਉਹ ਭਾਵੇਂ ਘੋਲ ਪਾਉਣ ਵੀ ਹੁੰਦਾ ਸੀ ਵੋਟਾਂ ਪਾਉਂਦੇ ਸੀ, ਪਰ ਫਿਰ ਉਹ ਬਾਅਦ ਵਿੱਚ ਉਹ ਅਲੱਗ ਕਰ ਦਿੱਤੇ ਗਏ ਵੀ ਜਿਵੇਂ ਪੰਜਾਬੀ ਸੂਬਾ ਵੀ ਬਣਾਇਆ ਸੀ ਵੀ ਇੱਥੇ ਸਿੱਖਾਂ ਦੀ ਵਸੋਂ ਵਧਿਆ ਸਾਡੀ ਸਰਕਾਰ ਰਹੂਗੀ, ਪੰਜਾਬ ਤੋੜਤਾ, ਹਰਿਆਣਾ ਅਲੱਗ ਕਰਤਾ, ਤੇ
ਬਹੁਤ ਨੁਕਸਾਨ ਕੀਤਾ ਭਾਜੀ ਆਹ ਜਿਹੜਾ 1966 ਦੇ ਵਿੱਚ ਇਹਨਾਂ ਨੇ ਹਨਾ ਵੱਖਰਾ ਬਣਾ ਕੇ,
ਬਿਲਕੁਲ
ਕਿੱਥੇ ਅਸੀਂ ਦਿੱਲੀ ਤੱਕ ਬੈਠੇ ਸੀਗੇ ਹਨਾ, ਤਿੰਨ ਸਟੇਟਾਂ ਸਾਡੇ ਨਾਲ ਸੀ,
ਬਿਲਕੁਲ ਉੱਥੋਂ ਫਿਰ ਛੋਟਾ ਕਰਤਾ ਵੀ ਬਿਸ਼ਰ ਜਿਹੜੀ ਐਸ ਜੀ ਪੀ ਸੀ ਦੇ ਸਾਡਾ ਕਬਜ਼ਾ ਰਹੇ ਤੇ ਸਿਰ ਤੇ ਸਿਰਫ ਜਿਹੜਾ ਜੀ ਜਿਹੜਾ ਅੰਮ੍ਰਿਤਧਾਰੀ ਆ ਜੀ ਉਹੀ ਵੋਟ ਪਾ ਸਕਦਾ ਜੀ।
ਬਹੁਤ ਨੁਕਸਾਨ ਕਰ ਰਹੇ ਹੈਗੇ, ਸਾਨੂੰ ਸੇਧ ਨੀ ਦੇ ਰਹੇ ਹੈਗੇ, ਮੈਨੂੰ ਬਹੁਤ ਦੁੱਖ ਹੁੰਦਾ ਹੈਗਾ ਜਿਵੇਂ ਖਬਰਾਂ ਚੱਲਦੀਆਂ ਹੈਗੀਆਂ, ਕੀ ਕਰੀਏ ਹੁਣ ਜੀ।
ਗਲਤ ਇਹੀ ਆ ਨਾ ਜੀ ਵੀ ਕੰਸੈਪਟ ਜਿਹੜਾ ਸੀਗਾ ਅਸਲ ਦੇ ਵਿੱਚ ਕੰਸੈਪਟ ਮਾੜਾ ਨਹੀਂ ਸੀ, ਪਰ ਕੰਸੈਪਟ ਦਾ ਸਤਿਆਨਾਸ਼ ਕਰਤਾ।
ਬਿਲਕੁਲ,
ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ।
ਚਲੋ ਥੈਂਕ ਯੂ ਜੀ ਵੀਰ ਜੀ,
ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਸੋ ਹੁਣ ਜਿਹੜਾ ਜੀ ਆਪੇ ਫਾਥਰੀਏ ਤੈਨੂੰ ਕੌਣ ਛਡਾਵੇ, ਕਈ ਵਾਰੀ ਹੁੰਦਾ ਵੀ ਆਪਣੇ ਪੈਰੀ ਆਪ ਘੁਆੜਾ ਮਾਰਨਾ, ਕਈ ਵਾਰੀ ਘੁਆੜਾ ਪਿਆ ਤੇ ਜਾ ਕੇ ਉਹਦੇ ਚ ਪੈਰ ਮਾਰਨਾ, ਇਹਨਾਂ ਦੋਵਾਂ ਚੀਜ਼ਾਂ ਚ ਵੀ ਫਰਕ ਹੁੰਦਾ, ਪਰ ਹੁਣ ਔਖਾ ਲੱਗਦਾ ਕੰਮ। ਚਲੋ ਬਾਕੀ ਆ ਵੀ ਕਹਿੰਦੇ ਆ ਵੀ ਉਹਦੀ ਰਜ਼ਾ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ, ਤੇ ਜੇ ਉਹਦੀ ਰਜ਼ਾ ਦੇਖੀ ਜਾਵੇ ਤਾਂ ਜੋ ਕੁਛ ਹੋ ਰਿਹਾ ਫਿਰ ਸਹੀ ਹੋ ਰਿਹਾ, ਜਿਹਨੂੰ ਮਾਣ ਮਿਲਣਾ ਨੂੰ ਮਾਣ ਮਿਲ ਜਾਣਾ, ਜਿਹਦੀ ਕੁੱਤੇ ਖਾਣੀ ਹੋਣੀ ਉਹਦੀ ਕੁੱਤੇ ਖਾਣੀ ਹੋ ਜਾਣੀ ਹੈ। ਆਪਾਂ ਗੱਲ ਕਰਦੇ ਸੀ ਅਫੋਰਡੇਬਲ ਹਾਊਸਿੰਗ ਦੀ, ਜਿਹੜੀਆਂ ਪਿਛਲੀਆਂ ਤਕਰੀਬਨ 3 ਜਨਰਲ ਇਲੈਕਸ਼ਨ ਹੋਈਆਂ ਨੇ ਉਹਦੇ ਵਿੱਚ ਜਿਹੜਾ ਅਫੋਰਡੇਬਲ ਹਾਊਸਿੰਗ ਜਿਹੜੀ ਹੈ ਜੀ ਇੱਕ ਖਾਸ ਮੁੱਦਾ ਰਿਹਾ। ਮੈਨੂੰ ਯਾਦ ਆ ਕਿ ਜਦੋਂ ਜੈਕ ਲੇਟਨ ਹੋਰੀ ਡਿਬੇਟ ਕਰਦੇ ਹੁੰਦੇ ਸੀ ਉਦੋਂ ਵੀ ਅਫੋਰਡੇਬਿਲਟੀ ਸਮੱਸਿਆ ਸੀ ਤੇ ਅਫੋਰਡੇਬਲ ਹਾਊਸਿੰਗ ਦੀ ਗੱਲ ਉਦੋਂ ਵੀ ਚੱਲਦੀ ਸੀ, ਫਿਰ ਜਗਮੀਤ ਸਿੰਘ ਹੋਰੀ ਆ ਗਿਆ ਤੇ ਉਦੋਂ ਵੀ ਚੱਲਦੀ ਰਹੀ। ਹਾਂਜੀ, ਹੁਣ ਕੀ ਆ ਵੀ ਅਫੋਰਡੇਬਲ ਹਾਊਸਿੰਗ ਦਾ ਜਿਹੜਾ ਇੱਕ ਟੀਚਾ ਸੀ, ਇੱਕ ਕੋਟਾ ਸੀ, ਉਹ ਕਦੇ ਵੀ ਪੂਰਾ ਨਹੀਂ ਹੋ ਸਕਿਆ। ਅਫੋਰਡੇਬਲ ਹਾਊਸਿੰਗ ਜਿਹੜੀ ਹੈ ਜੀ ਉਹ ਅਲੋਟ ਕਿਹਨੂੰ ਹੋਣੀ ਹੈ, ਜਿਹੜੇ ਜ਼ਰੂਰਤਮੰਦ ਨੇ, ਇੱਕ ਢੰਗ ਨਾਲ ਜਿਹਨੂੰ ਕਹਿ ਲਈਏ ਵੀ ਗਰੀਬੀ ਰੇਖਾ ਤੋਂ ਥੱਲੇ ਪਾਸੇ ਵਾਲੇ। ਬਹੁਤੀ ਵਾਰੀ ਅਸੀਂ ਜਿਹੜਾ ਅਫੋਰਡੇਬਲ ਹਾਊਸਿੰਗ ਦਾ ਇੱਕ ਕੰਸੈਪਟ ਹੈ ਅਸੀਂ ਬਹੁਤਾ ਨਹੀਂ ਉਸ ਨੂੰ ਜਾਂ ਸਮਝਣਾ ਚਾਹੁੰਦੇ ਨੇ ਜਾਂ ਫਿਰ ਸਮਝ ਸਕਦੇ ਨੇ। ਬਿਲਡਰ ਜਿਹੜਾ ਜੀ ਉਹ ਕਹਿੰਦਾ ਭਾਈ ਮੈਂ ਤਾਂ ਆਹ ਚੀਜ਼ ਬਣਾਈ ਹੈ ਤੇ ਮੈਂ ਇੰਨੇ ਦੀ ਵੇਚਣੀ ਹੈ, ਫਿਰ ਸਰਕਾਰਾਂ ਉਹਨਾਂ ਨੂੰ ਇਨਸੈਂਟਿਵ ਦਿੰਦੀਆਂ ਹੁੰਦੀਆਂ ਨੇ ਵੀ ਭਾਈ ਤੁਸੀਂ ਤੁਹਾਨੂੰ ਆਹ ਡਿਵੈਲਪਮੈਂਟ ਚਾਰਜਸ ਜਿਹੜੇ ਤੁਹਾਡੇ ਘਟਾ ਦਿੰਦੇ ਹਾਂ, ਤੁਹਾਨੂੰ ਇਹਦੇ ਚੋਂ ਆਹ ਟੈਕਸ ਇਨਸੈਂਟਿਵ ਮਿਲ ਜਾਏਗਾ, ਇੰਨੇ ਕੁ ਤੁਹਾਨੂੰ ਅਸੀਂ ਪੈਸੇ ਦੇ ਦੇਵਾਂਗੇ ਵੀ ਤੁਸੀਂ ਭਾਈ ਸਸਤੇ ਘਰ ਬਣਾ ਕੇ ਵੇਚੋ। ਇਹ ਜਿਹੜੇ ਬਿਲਡਰ ਨੇ ਉਹ ਜੇ ਮੰਨ ਲਓ ਉਹਨਾਂ ਨੇ 100 ਘਰ ਬਣਾਉਣਾ ਆ, ਉਹਦੇ ਵਿੱਚ ਉਹਨਾਂ ਨੇ ਕੋਟਾ ਰੱਖ ਦਿੰਦੇ ਆ ਵੀ ਭਾਈ ਅਸੀਂ ਆਹ 15%, 20%, 25% ਜਾਂ 30% ਜਿਹੜਾ ਜੀ ਅਫੋਰਡੇਬਲ ਹਾਊਸਿੰਗ ਬਣਾਵਾਂਗੇ, ਬਾਕੀ ਜਿਹੜਾ ਜੀ ਅਸੀਂ ਆਪਣਾ ਬਣਾ ਕੇ ਰੈਗੂਲਰ ਕੀਮਤ ਦੇ ਉੱਪਰ ਵੇਚਾਂਗੇ। ਉਹਦੇ ਵਿੱਚ ਵੀ ਸਰਕਾਰਾਂ, ਚਾਹੇ ਉਹ ਸਾਡੀ ਪ੍ਰੋਵਿੰਸ ਦੀ ਸਰਕਾਰ ਹੋਵੇ, ਚਾਹੇ ਸਾਡੀ ਫੈਡਰਲ ਸਰਕਾਰ ਹੋਵੇ, ਤੇ ਚਾਹੇ ਸਾਡੀ ਜਿਹੜੀ ਮਿਊਨਸੀਪੈਲਿਟੀ ਸਾਡੀ ਲੋਕਲ ਗਵਰਨਮੈਂਟ ਆ, ਉਹ ਵੀ ਡਿਵੈਲਪਮੈਂਟ ਚਾਰਜਸ ਵਗੈਰਾ ਘਟਾ ਘਟੂ ਕੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਨਸੈਂਟਿਵ ਦਿੰਦੀ ਆ। ਹੁਣ ਕੀ ਆ ਕਿ ਵੈਨਕੂਵਰ ਦੇ ਵਿੱਚ, ਕਿਉਂਕਿ ਆਪਣੇ ਇੱਥੇ ਕੌਂਡੋ ਕਲਚਰ ਬਹੁਤ ਚੰਗਾ ਡਿਵੈਲਪ ਹੋਇਆ, ਬੀਸੀ ਵਾਲੇ ਪਾਸੇ ਘੱਟ ਸੀ ਕਿਉਂਕਿ ਉੱਥੇ ਸਮੁੰਦਰ ਦੀ ਸਤਹ ਤੋਂ ਕਾਫੀ ਥੱਲੇ ਆ ਜਿਹੜਾ ਸ਼ਹਿਰ ਵਸਿਆ, ਤੇ ਜਿਵੇਂ ਜਾਪਾਨ ਦੇ ਵਿੱਚ ਕਹਿ ਲਓ ਕਿ ਜਦੋਂ ਸੁਨਾਮੀ ਵਗੈਰਾ ਆਈ ਆ, ਬਹੁਤੀ ਵਾਰੀ ਤੁਸੀਂ ਪਿਛਲੀਆਂ ਰਿਪੋਰਟਾਂ ਦੇਖੀਆਂ ਹੋਣਗੀਆਂ ਵੀ ਜਦੋਂ ਸੁਨਾਮੀ ਦਾ ਖਤਰਾ ਹੁੰਦਾ ਆ ਉਹਦੇ ਵਿੱਚ ਕਹਿ ਲਓ ਕਿ ਜਿਹੜਾ ਸਾਡਾ ਵੈਸਟ ਵਾਲਾ ਪਾਸਾ ਆ, ਵੈਸਟਰਨ ਕੈਨੇਡਾ, ਉਹਨੂੰ ਖਤਰਾ ਉਹ ਵੱਧ ਹੁੰਦਾ, ਖ਼ਬਰਾਂ ਦੇ ਵਿੱਚ ਹੀ ਆਉਂਦਾ। ਉੱਥੇ ਉਹ ਹਾਈ ਰਾਈਜ਼ ਬਿਲਡਿੰਗਾਂ ਬਣਾਉਣ ਤੋਂ ਗੁਰੇਜ਼ ਕਰਦੇ ਹੁੰਦੇ ਸੀ, ਪਰ ਹੁਣ ਬਣਨੀਆਂ ਸ਼ੁਰੂ ਹੋਈਆਂ। ਜਦੋਂ ਮਾਰਕੀਟ ਜਿਹੜੀ ਹੈ ਜੀ ਉਹ ਹਿੱਲੀ ਆ, ਉਹਦੇ ਵਿੱਚ ਸਭ ਤੋਂ ਵੱਡਾ ਇੰਪੈਕਟ ਜਿਹੜਾ ਜੀ ਉਹ ਉਧਰਲੇ ਪਾਸੇ ਵੀ ਕੌਂਡੋਜ਼ ਨੂੰ ਹੀ ਪਿਆ ਆ ਤੇ ਆਪਣੇ ਇਧਰਲੇ ਪਾਸੇ ਵੀ ਕੌਂਡੋਜ਼ ਨੂੰ ਪਿਆ। ਹੁਣ ਉੱਥੇ ਤਕਰੀਬਨ ਕਹਿੰਦੇ 2700-3000 ਦੇ ਕਰੀਬ ਇਹੋ ਜਿਹਾ ਯੂਨਿਟ ਬਣੇ ਪਏ ਸੀ ਬਿਲਡਰਾਂ ਦੇ, ਜਿਹੜੇ ਵਿਕ ਨਹੀਂ ਸੀ ਰਹੇ। ਉਸ ਨੂੰ ਮਾਰ ਕਰਨੀ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਇਹਨੂੰ ਅਫੋਰਡੇਬਲ ਹਾਊਸਿੰਗ ਦੇ ਵਿੱਚ ਕਨਵਰਟ ਕਰ ਲਓ, ਕੁਝ ਕੁ ਮਦਦ ਅਸੀਂ ਕਰਾਂਗੇ, ਤੇ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਣਾ ਘਰ ਆਪਣੀ ਛੱਤ ਕਦੇ ਖਰੀਦ ਹੀ ਨਹੀਂ ਸਕਦੇ ਉਹਨਾਂ ਨੂੰ ਉਹ ਅਲੋਟ ਹੋਣੇ ਨੇ। ਹੁਣ ਜਿਹੜੇ ਬੰਦੇ ਨੂੰ ਪਤਾ, ਜਿਹਨਾਂ ਨੂੰ ਲੋਕਾਂ ਨੂੰ ਪਤਾ ਵੀ ਜਿਹੜੀ ਅਫੋਰਡੇਬਲ ਹਾਊਸਿੰਗ ਜਿਹੜੀ ਆ ਉਹਦੀ ਅਲੋਟਮੈਂਟ ਕਿੱਦਾਂ ਹੁੰਦੀ ਹੈ, ਉਹ ਇਸ ਗੱਲ ਨੂੰ ਬਹੁਤ ਈਜ਼ੀਲੀ ਸਮਝ ਲੈਣਗੇ। ਪਰ ਜਦੋਂ ਇਹਨੂੰ ਰਾਜਨੀਤਿਕ ਮੀਟਰ ਦੇ ਨਾਲ ਨਾਪਦੇ ਆ ਉਦੋਂ ਕਹੋਗੇ, ਪਹਿਲਾਂ ਤਾਂ ਚਾਹੇ NDP ਚਾਹੇ ਕੰਜ਼ਰਵੇਟਿਵ, ਉਹ ਜਦੋਂ ਅਫੋਰਡੇਬਲ ਹਾਊਸਿੰਗ ਦੀ ਗੱਲ ਕਰਦੀ ਹੈ ਜੀ, ਉਹ ਪਿਛਲੀ ਜਿਹੜੀ ਸਰਕਾਰ, ਕਿਉਂਕਿ ਪਿਛਲੇ ਤਕਰੀਬਨ ਲੰਬੇ ਸਮੇਂ ਤੋਂ ਸਰਕਾਰ ਜਿਹੜੀ ਹੈ ਜੀ ਉਹ ਲਿਬਰਲ ਦੀ ਆ, ਉਹ ਡਿਬੇਟ ਵੇਲੇ ਵੀ ਆਲੋਚਨਾ ਕਰਦੇ, ਦੇਖੋ ਜੀ ਆਹ ਖੜੇ ਨੇ ਜਿਨ੍ਹਾਂ ਦੀ ਸਰਕਾਰ ਸੀਗੀ ਇਹ ਬਿਲਕੁਲ ਨਾਕਾਮ ਹੋਏ ਨੇ ਜੀ ਅਫੋਰਡੇਬਿਲਟੀ ਦੇ ਵਿੱਚ, ਇਹ ਅਫੋਰਡੇਬਲ ਹਾਊਸਿੰਗ ਪ੍ਰੋਵਾਈਡ ਕਰਨ ਦੇ ਵਿੱਚ ਨਾਕਾਮ ਰਹੇ ਨੇ। NDP ਵੀ ਤਾਂ ਕਰਨ ਦੀ ਹੈ ਵੀ ਜੇ ਅਸੀਂ ਆਵਾਂਗੇ ਅਸੀਂ ਇੱਦਾਂ ਕਰਾਂਗੇ। ਔਰ ਜੇ ਮਾਰਕਾਰ ਨੇ ਉਹਨਾਂ ਨੇ ਅਨਾਊਂਸ ਕਰਤਾ ਭਾਈ ਅਸੀਂ ਇਹਨਾਂ ਦੀ ਮਦਦ ਕਰਾਂਗੇ ਤਾਂ ਕਿ ਜਿਹੜੇ ਅਫੋਰਡੇਬਲ ਹਾਊਸਿੰਗ ਜਿਹੜੀ ਆ ਉਹਦੇ ਚ ਇਹਨੂੰ ਕਨਵਰਟ ਕਰਕੇ ਤੇ ਲੋੜਵੰਦ ਲੋਕਾਂ ਨੂੰ ਦੇ ਦਿਓ। ਹੁਣ ਇਹ ਪ੍ਰਚਾਰ ਕਰ ਰਹੇ ਆ ਵੀ ਦੇਖੋ ਜੀ ਆਹ ਕੀ ਕਰਤਾ ਮਾਰਕਾਰ ਨੇ ਹੋਰਾਂ ਨੇ। ਬਹੁਤੇ ਲੋਕ ਜਿਹੜੇ ਅੱਜ ਕੱਲ ਮਹਿੰਗੇ ਭਾਅ ਦੇ ਵਿੱਚ ਘਰ ਲੈ ਕੇ ਤੇ ਹੁਣ ਕਿਸ਼ਤਾਂ ਦੇਣ ਤੋਂ ਤੰਗ ਹੋਏ ਨੇ, ਉਹ ਵੀ ਔਖੇ ਨੇ ਕਿ ਮਾਰਕਾਰ ਨੇ ਹੋਰਾਂ ਨੇ ਸਾਡੇ ਟੈਕਸ ਪੇਅਰ ਦੀ ਮਨੀ ਉੱਥੇ ਦੇਤੀ, ਹੁਣ ਉਹਨਾਂ ਨੇ ਪਹਿਲਾਂ ਆਪਣੀਆਂ ਕਿਸ਼ਤਾਂ ਤਾਂ ਨਹੀਂ ਦੇਣੀਆਂ। ਸਾਨੂੰ ਕਿਹੜੀ ਸਰਕਾਰ ਨੇ ਆ ਕੇ ਕਿਹਾ ਸੀਗਾ ਵੀ ਜਿਹੜੀ ਚੀਜ਼ 10 ਲੱਖ ਦੀ ਆ ਤੁਸੀਂ ਵੱਧ ਕੇ ਜਾ ਕੇ ਬੋਲੀ ਕਰਕੇ 15 ਲੱਖ ਦੀ ਲਵੋ। ਆਪਾਂ ਉਦੋਂ ਤੋਂ ਮੈਂ ਤਾਂ ਘੱਟੋ ਘੱਟ ਇਸ ਮਾਈਕ ਤੇ ਬੈਠ ਕੇ ਪਿੱਟਦਾ ਆਇਆ ਆ ਕਿ ਭਾਈ ਰੀਅਲ ਸਟੇਟ ਵਾਲਿਆਂ ਨੇ, ਭਾਵੇਂ ਮੈਂ ਵਿੱਚ ਰੀਅਲਟਰ ਆ, ਅਸੀਂ ਤੁਹਾਡੀਆਂ ਕਿਸ਼ਤਾਂ ਨਹੀਂ ਦੇਣੀਆਂ, ਅਸੀਂ ਸਿਰਫ ਤੁਹਾਨੂੰ ਇਨਫੋਰਮ ਡਿਸੀਜਨ ਬਣਾਉਣ ਵਾਸਤੇ ਗਾਈਡ ਕਰ ਸਕਦੇ ਹਾਂ। ਹੁਣ ਜਦੋਂ ਉਦੋਂ ਕਹਿ ਲਓ ਵੱਧ ਚੜ ਕੇ ਇੱਕ ਦੂਜੇ ਦੇ ਪੈਰ ਮਿਧ ਮਿਧ ਕੇ ਮਹਿੰਗੇ ਭਾਅ ਚੀਜ਼ਾਂ ਲਈਆਂ ਨੇ, ਸੋ ਉਹਦੇ ਵਾਸਤੇ ਹੁਣ ਸਰਕਾਰ ਨੇ ਕਿਸ਼ਤਾਂ ਨਹੀਂ ਦੇਣੀਆਂ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਵੀ ਸਰਕਾਰ ਇਹ ਕਵੇ ਕਿ ਭਾਈ ਇੰਟਰਸਟ ਰੇਟ ਥੋੜਾ ਜਿਹਾ ਘਟਾ ਦਿੰਦੇ ਹਾਂ ਜਾਂ ਜਿਹੜੀ ਅਮੋਰਟਾਈਜੇਸ਼ਨ ਨੂੰ ਲੰਬੀ ਕਰ ਦਿੰਦੇ, ਤੁਹਾਡੀ ਕਿਸ਼ਤ ਥੋੜੀ ਆਊਗੀ ਵੀ ਤੁਹਾਨੂੰ ਥੋੜਾ ਜਿਹਾ ਸੁੱਖ ਦਾ ਸਾਹ ਆ ਜਾਏ। ਪਰ ਜਿਹੜੇ ਉਹ ਲੋਕ ਜਿਨ੍ਹਾਂ ਦੇ ਸਿਰ ਤੇ ਛੱਤ ਹੈ ਹੀ ਨਹੀਂ, ਜਿਨ੍ਹਾਂ ਨੂੰ ਕੋਈ ਆਪਣੀ ਚੀਜ਼ ਚਾਹੀਦੀ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਭਾਵੇਂ ਮੈਂ ਸਾਰੀ ਉਮਰ ਕੰਮ ਕਰਦਾ ਰਹਾਂ ਮੇਰੇ ਕੋਲ ਤਾਂ ਘਰ ਲੈ ਹੀ ਨਹੀਂ ਹੋਣਾ, ਜਿਹੜੇ ਇੱਕ ਢੰਗ ਦੇ ਨਾਲ ਗਰੀਬੀ ਰੇਖਾ ਵਾਲੇ ਜਾਂ ਫਿਰ ਗਰੀਬੀ ਰੇਖਾ ਤੋਂ ਥੱਲੇ ਵਾਲੇ ਨੇ, ਜਿਹੜੇ ਉਹਦੇ ਵਿੱਚ ਉਹਨਾਂ ਦੀ ਐਲੀਜੀਬਿਲਟੀ ਹੈ ਕਿ ਉਹ ਅਫੋਰਡੇਬਲ ਹਾਊਸਿੰਗ ਦੇ ਹੱਕਦਾਰ ਨੇ, ਇਹ ਉਹਨਾਂ ਨੂੰ ਮਿਲਣੀ ਆ। ਸਾਰਾ ਕੁਝ ਸਾਨੂੰ ਨਹੀਂ ਉਹਨਾਂ ਦੇ ਜਾਣਾ। ਸੋ ਇਹਨਾਂ ਚੀਜ਼ਾਂ ਨੂੰ ਕਹਿ ਲਓ ਵੀ ਜਦੋਂ ਪੋਲੀਟੀਕਲ ਲੋਕ ਮਿਸਗਾਈਡ ਕਰਦੇ ਨੇ, ਮਿਸਲੀਡ ਕਰਦੇ ਨੇ, ਭਰਮ ਭੁਲੇਖੇ ਫੈਲਾਉਂਦੇ ਨੇ ਜਾਂ ਫਿਰ ਇੱਕ ਨੈਰੇਟਿਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਖਾਸ ਕਰਕੇ ਜਿਹੜੇ ਸਿੰਗਲ ਮਦਰਸ ਨੇ ਜਾਂ ਫਿਰ ਜਿਹੜੇ ਆਟਿਸਟਿਕ ਬੱਚੇ ਜਿਨ੍ਹਾਂ ਦੇ ਕੋਲ ਨੇ, ਜਿਨ੍ਹਾਂ ਦੇ ਕੋਲ ਕਹਿ ਲਓ ਵੀ ਉਹ ਜਿੰਨੀ ਫੁੱਲ ਫਲੈਜ ਕੰਮ ਕਰਨਾ ਚਾਹੁੰਦੇ ਨੇ ਉਹ ਕਰ ਹੀ ਨਹੀਂ ਸਕਦੇ, ਜਿਹੜੇ ਇੱਥੋਂ ਤੱਕ ਕਿ ਜੋ ਅੱਜ ਦੀ ਤਰੀਕ ਦੇ ਵਿੱਚ ਇਨਫਲੇਸ਼ਨ ਦੇ ਹਿਸਾਬ ਨਾਲ ਕਿਰਾਇਆ ਉਹ ਕਿਰਾਇਆ ਤੱਕ ਅਫੋਰਡ ਨਹੀਂ ਕਰ ਸਕਦੇ, ਉਹਨਾਂ ਲੋਕਾਂ ਦੀ ਮਦਦ ਵਾਸਤੇ ਸਰਕਾਰ ਨੇ ਜਿਹੜੇ ਅਫੋਰਡੇਬਲ ਹਾਊਸਿੰਗ ਦੀ ਸਕੀਮ ਜਿਹੜੀ ਸੀ ਉਹ ਬਣਾਈ ਸੀ, ਜਿਹਦੇ ਉੱਪਰ ਕਹਿ ਲਓ ਵੀ ਸਰਕਾਰਾਂ ਨੇ ਅਮਲ ਨਹੀਂ ਕੀਤਾ, ਉਹ ਟੀਚਾ ਪੂਰਾ ਨਹੀਂ ਕਰ ਸਕੇ। ਪਰ ਹੁਣ ਜੇ ਕਿਤੇ ਇਸ ਢੰਗ ਦੇ ਨਾਲ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਉਹਨਾਂ ਦਾ ਵੈਲਕਮ ਹੋਣਾ ਚਾਹੀਦਾ। ਇੱਥੇ ਆਪਣੇ ਵੀ ਬਣਦੇ ਨੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਇਹ ਮੋਰਲੇ ਦਿਨਾਂ ਦੇ ਵਿੱਚ, ਤਕਰੀਬਨ 7-8 ਪ੍ਰੋਜੈਕਟ ਨੇ ਬ੍ਰੈਂਪਟਨ ਦੇ ਵਿੱਚ ਅਫੋਰਡੇਬਲ ਹਾਊਸਿੰਗ ਵਾਲੇ। ਆ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਗ੍ਰਾਂਟਾਂ ਗਰੁੰਟਾਂ ਗਈਆਂ ਜਿਹੜੀ ਪਿਆ ਸੀ ਨਾ ਰੌਲਾ ਜਾ, ਇਹ ਸਾਰਾ ਕੁਝ ਉਸੇ ਦੇ ਵਿੱਚ ਹੀ ਫਾਲ ਕਰਦੇ ਨੇ। ਸੋ ਗੱਲ ਕੀ ਕਿ ਇੱਕ ਗਲਤ ਨੈਰੇਟਿਵ ਜਿਹੜਾ ਜੀ ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਸਿਆਸੀ ਪ੍ਰਭਾਵ ਦੇ ਹੇਠ ਕੋਸ਼ਿਸ਼ ਕੀਤੀ ਜਾਂਦੀ ਆ। ਖੈਰ, ਜਿਹੜੇ ਭਾਈ ਗੱਡੀਆਂ ਨੂੰ ਜ਼ਿਆਦਾ ਭਜਾਉਣ ਦੇ ਸ਼ੌਕੀਨ ਨੇ, ਅੱਗੇ 100 ਦੀ ਸਪੀਡ ਸੀ 401 ਸੀਰੀਜ਼ ਜਿਹੜੇ ਪ੍ਰੋਵਿੰਸ਼ੀਅਲ ਸਾਡੇ ਹਾਈਵੇਜ਼ ਨੇ ਉਹਨਾਂ ਨੂੰ ਬਹੁਤੇ ਥਾਂ ਦੇ ਉੱਪਰ ਜਿਹੜਾ ਜੀ ਉਹ 110 ਕਰ ਦਿੱਤਾ ਗਿਆ। ਤਕਰੀਬਨ 938 ਕਿਲੋਮੀਟਰ ਦੇ ਹਾਈਵੇਜ਼ ਹੋ ਜਾਏ ਨੇ ਜਿੱਥੇ 110 ਦੀ ਸਪੀਡ ਹੋ ਗਈ ਹੈ। ਹੁਣ ਉੱਥੇ ਇਹ ਨਹੀਂ ਕਰਨਾ ਵੀ ਪਹਿਲਾਂ 100 ਦੀ ਸੀ ਤੇ ਆਪਾਂ ਜਾਂਦੇ ਸੀ 120 ਤੇ ਹੁਣ ਹੈਗੀ 110 ਦੀ ਤੇ ਅਸੀਂ ਕਰ ਦੇਣੀ 130। ਮੈਂ ਦੇਖਦਾ ਨਾ HOV ਲਾਈਨ ਦੇ ਉੱਪਰ ਨਾ ਜਿਹੜੇ ਕਾਰਪੂਲ ਜਿਹੜੇ ਇੱਕ ਤੋਂ ਵੱਧ ਨੇ, ਦੋ ਜਣੇ ਬੈਠੇ ਨੇ ਉਹ ਚਲਾ ਸਕਦੇ ਨੇ ਉਹਦੇ ਵਿੱਚ, ਚਾਰ ਜਣੇ ਬੈਠੇ ਨੇ, ਜਾਂ ਫਿਰ ਜਿਹੜੇ ਸਾਡੇ ਆ ਹਰੇ ਰੰਗ ਦੀਆਂ ਪਲੇਟਾਂ ਵਾਲੀਆਂ ਕਾਰਾਂ ਨੇ ਜਿਹੜੀਆਂ ਕਰੰਟ ਤੇ ਚੱਲਦੀਆਂ, ਉਹ ਵੀ ਅਸੀਂ ਉਹ 'ਚ ਚਲਾ ਸਕਦੇ ਹਾਂ। ਕਈ ਬੰਦੇ ਉਹ ਸਮਝਦੇ ਨੇ ਵੀ ਜਿਹੜਾ ਇਹ ਲਾਈਨ ਆ ਇਸ ਲੇਨ ਦੇ ਵਿੱਚ ਚਲਾ ਵੀ ਤੁਸੀਂ ਸਪੀਡਿੰਗ ਕਰ ਸਕਦੇ ਹੋ। ਤੁਸੀਂ 115-120 ਤੇ ਵੀ ਜਾਂਦੇ ਹੋ ਨਾ ਪਿੱਛੇ ਮਗਰ ਚੜ੍ਹੀ ਆਉਣਗੇ ਧੱਕ ਦੇ ਕੇ ਵੀ ਭਾਈ ਪਾਸੇ ਕਰ ਲਾ, ਜਦੋਂ ਮੈਂ ਮਿੱਧ ਕੇ ਗਾਂ ਲੰਘ ਜੂੰ, ਤੇ ਜੇ ਕਦੇ ਉਹ ਸਾਈਡ ਤੋਂ ਨਹੀਂ ਕਰਕੇ ਨਿਗਾ ਕੇ ਤੇ ਬੜਾ ਔਖਾ ਜਿਹਾ ਹੋ ਕੇ ਝਾਕ ਕੇ ਜਾਂਦੇ ਉਹ, ਭਾਈ ਉਹ ਲੇਨ ਜਿਹੜੀ ਆ ਉਹ ਸਪੀਡ ਕਰਨ ਵਾਸਤੇ ਨੀਗੀ, ਉੱਥੇ ਦੀ ਸਪੀਡਿੰਗ ਨਹੀਂ ਕਰ ਸਕਦੇ, ਸਪੀਡ ਉਹਦੀ ਵੀ ਉਹੀ ਆ ਜੋ ਨਾਲ ਦੀ ਲੇਨ ਵਾਲੀ ਆ। ਹਾਂ, ਉੱਥੇ ਰੱਛ ਆ ਕਿਉਂਕਿ ਜਿਹੜੇ ਕੱਲੇ ਕੱਲੇ ਡਰਾਈਵਰ ਜ਼ਿਆਦੇ ਨੇ ਤੇ ਇਸੇ ਗੱਡੀਆਂ ਇਸ ਕਰਕੇ ਭੱਜੀਆਂ ਜਾਂਦੀਆਂ ਨੇ ਵੀ ਇੱਥੇ ਕਾਰਾਂ ਦੀ ਗਿਣਤੀ ਉਹਨਾਂ ਦੀ ਘੱਟ ਆ ਜਾਂ ਜੇ ਦੋ ਚਾਰ ਬੰਦੇ ਬੈਠੇ ਨੇ ਉਹ ਜਾਂਦੇ ਨੇ ਜਾਂ ਫਿਰ ਜਿਹੜੇ ਗ੍ਰੀਨ ਵਹੀਕਲ ਨੇ ਉਹ ਚੱਲ ਜਾਂਦੇ ਨੇ ਕਰਕੇ ਹੁਣ ਜਿਹੜੀ ਸਪੀਡ ਹੈ ਜੀ ਉਹ 110 ਹੋ ਗਈ ਆ ਇੱਕ ਵੈਨਕੂਵਰ ਦੀ ਖ਼ਬਰ ਹੋਰ ਆ ਕਿਤੇ ਉਹ ਰਹਿ ਨਾ ਜਾਵੇ ਸ਼ਾਇਦ ਰਹਿ ਜਾਣੀ ਆ ਆ ਜਿਹੜੇ ਅੱਜ ਕੱਲ੍ਹ ਗੋਲੀਆਂ ਸਿੱਕੇ ਚਲਾਉਣ ਵਾਲੇ ਆ ਇਹਨਾਂ ਦੀ ਗਿਣਤੀ ਵੀ ਜਿਹੜੀ ਹੈ ਜੀ ਉਹ ਹਾਲੇ ਘਟਦੀ ਨਹੀਂ ਹਾਲਾਂਕਿ ਜਿਹੜੇ ਕੱਚੇ ਨੇ ਉਹਨਾਂ ਨੂੰ ਜਦੇ ਜਹਾਜ਼ ਚਾੜ ਦਿੱਤਾ ਜਾਂਦਾ ਆਹ ਸਰੀ ਦੀ ਖ਼ਬਰ ਆ ਜੀ ਕਿ ਇਹ 11 ਜੂਨ ਨੂੰ ਤੜਕੇ 96 Avenue ਤੇ 133A ਇਸ ਇਲਾਕੇ ਦੇ ਵਿੱਚ ਇ੕ਕ ਘਰ ਤੇ ਗੋਲੀਆਂ ਚਲਾਈਆਂ ਸੀ ਉਹਦੀ ਜਾਂਚ ਕਰਦਿਆਂ 4 ਜਣੇ ਜਿਹੜੇ ਜੀ ਗ੍ਰਿਫ਼ਤਾਰ ਕੀਤੇ ਗਏ ਨੇ ਜਿਨ੍ਹਾਂ ਚੋਂ ਦੋਵਾਂ ਨੂੰ ਜਿਹੜਾ ਜੀ ਉਹ ਚਾਰਜ ਕੀਤਾ ਗਿਆ ਤੇ 2 CBSA ਦੇ ਹਵਾਲੇ ਕਰ ਦਿੱਤੇ ਗਏ ਜਾਣੀ ਕਿ ਜਿਹੜੇ ਵਿੱਚੋਂ PR ਨਿਕਲਦੇ ਨੇ ਜਾਂ ਸਿਟੀਜ਼ਨ ਹੁੰਦੇ ਨੇ ਉਹਨਾਂ ਨੂੰ ਤਾਂ ਚਾਰਜ ਕਰਕੇ ਜੇਲ੍ਹ ਚਲੇ ਜਾਂਦੇ ਆ ਤੇ ਜਿਹੜੇ ਕਹਿ ਲਓ ਵੀ ਬਗੈਰ ਟਿਕਟੋਂ ਨੇ ਉਹਨਾਂ ਨੂੰ ਸਿੱਧੇ CBSA ਨੂੰ ਦੇ ਦਿੰਦੇ ਉਹ ਕਹਿੰਦੇ ਕੋਈ ਇਹਨਾਂ ਨੂੰ ਕੁਛ ਨਹੀਂ ਕਰਨ ਦੀ ਲੋੜ ਬਸ ਇਹਨਾਂ ਨੂੰ ਜਹਾਜ਼ੇ ਚਾੜੋ ਤੇ ਇਹਨਾਂ ਨੂੰ ਕਹੋ ਵੀ ਭਾਈ ਉੱਥੇ ਜਾ ਕੇ ਗੰਦ ਪਾਓ 21 ਸਾਲਾਂ ਸਰਦਾਰ ਬਹਾਦਰ ਸਰਦਾਰ ਅਰਮਾਨ ਸਿੰਘ ਜੀ ਨੇ ਤੇ 22 ਸਾਲਾਂ ਦੇ ਸਰਦਾਰ ਬਹਾਦਰ ਸਰਦਾਰ ਸਿਮਰਜੀਤ ਸਿੰਘ ਜੀ ਨੇ ਇਹਨਾਂ ਦੇ ਉੱਪਰ ਗੋਲੀਆਂ ਚਲਾਉਣ ਦੇ ਚਾਰਜਸ ਜਿਹੜੇ ਲਾਏ ਨੇ ਇਹ ਦੋਵੇਂ ਜਿਹੜੇ ਨੇ ਜੀ ਭਾਰਤੀ ਨਾਗਰਿਕ ਨੇ ਇਹ ਦੋਵੇਂ ਪੁਲਿਸ ਹਿਰਾਸਤ ਦੇ ਵਿੱਚ ਹੀ ਹਨ ਸੋ ਦੂਜੇ ਦੋਵੇਂ CBSA ਨੇ ਹਿਰਾਸਤ ਵਿੱਚ ਲੈ ਲਿਆ ਸੋ ਮਾਮਲਾ ਫਰੌਤੀ ਦੇ ਨਾਲ ਸਬੰਧਤ ਸਮਝਿਆ ਜਾ ਰਿਹਾ ਤੇ ਨਾਲ ਦੀ ਨਾਲ ਪੁਲਿਸ ਇਹ ਕਹਿੰਦੀ ਹੈ ਵੀ ਜੇ ਭਾਈ ਕਿਸੇ ਕੋਲ ਇਹਦੇ ਸਬੰਧ ਵਿੱਚ ਹੋਰ ਕੋਈ ਜਾਣਕਾਰੀ ਹੋਵੇ ਤਾਂ 604-599-0502 ਜਾਂ ਫਿਰ ਟਿਪ ਲਾਈਨ ਜਿਹੜੀ ਹੈ ਜੀ 236-485-5159 ਤੇ ਸੰਪਰਕ ਕਰ ਸਕਦੇ ਹੋ ਹੁਣ ਜਿਹੜਾ ਜੀ ਬਿੱਲ C-14 ਵੀ ਪਾਸ ਹੋ ਗਿਆ ਹਾਲਾਂਕਿ ਉਹਦੀ ਚਰਚਾ ਜਿਹੜੀ ਹੈ ਜੀ ਉਹ ਘੱਟ ਕੀਤੀ ਜਾ ਰਹੀ ਹੈ ਉਦੋਂ ਚਰਚਾਵਾਂ ਤਾਂ ਬਹੁਤ ਸਨ ਜਦੋਂ ਕਹਿੰਦੇ ਸੀਗੇ ਕਿ ਭਾਈ ਇੱਥੋਂ ਦੇ ਕਾਨੂੰਨ ਬੜੇ ਨਰਮ ਨੇ ਹਰ ਕੋਈ ਜਿਹੜਾ ਗੇਂਦ ਆ ਜੀ ਫੈਡਰਲ ਵੱਲ ਨੂੰ ਰੇਡ ਦਿੰਦਾ ਸੀ ਸਿਟੀ ਵਾਲੇ ਜਦੋਂ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਅੱਜ ਬੇਲ ਆਊਟ ਲਾਅ ਜਿਹੜੇ ਸਖ਼ਤ ਹੋਣੇ ਚਾਹੀਦੇ ਆ ਇਹ ਸਰਕਾਰ ਕੁਛ ਨਹੀਂ ਕਰਦੀ ਤਾਂ ਕਰਕੇ ਸਾਰਾ ਕੁਛ ਵੱਧ ਰਿਹਾ ਪ੍ਰੋਵਿੰਸ਼ਲ ਇਲੈਕਸ਼ਨਾਂ ਦੇ ਵਿੱਚ ਵੀ ਇਹ ਕੁਛ ਚੱਲਿਆ ਸਾਡੇ ਕਾਲਰ ਵੀ ਇਸੇ ਚੀਜ਼ ਦੇ ਉੱਪਰ ਜ਼ੋਰ ਦਿੰਦੇ ਸੀ ਸਾਡੇ ਰੇਡੀਓ ਹੋਸਟ ਵੀ ਕਹਿ ਲਓ ਵੀ ਪਾਣੀ ਪੀ ਪੀ ਕੇ ਫੈਡਰਲ ਸਰਕਾਰ ਨੂੰ ਕੋਸਦੇ ਸੀ ਹੁਣ ਜਦੋਂ ਦਾ ਇਹ ਕਾਨੂੰਨ ਬਣ ਗਿਆ ਉਦੋਂ ਦੀ ਬਹੁਤੀ ਗੱਲਬਾਤ ਨਹੀਂ ਬਸ ਕਿਸੇ ਨੇ ਖ਼ਬਰ ਦੇਤੀ ਆ ਤਾਂ ਬਸ ਦੇਤੀ ਉਹ ਤੋਂ ਬਾਅਦ ਕੋਈ ਗੱਲ ਨਹੀਂ ਚੱਲੀ ਇਹ ਨਹੀਂ ਵੀ ਭਾਈ ਜੇ ਹੁਣ ਪੰਗਾ ਪਿਆ ਤਾਂ ਕੰਮ ਹੋ ਜਾਣਾ ਹੁਣ ਜਿਹੜੇ ਕਹਿੰਦੇ ਸਰਕਾਰ ਸੁੱਤੀ ਆ ਜਿਹੜੇ ਬੰਦੇ ਕੱਚੇ ਹੈਗੇ ਇੱਥੇ ਖਰੂਦ ਕਰਦੇ ਉਹਨੂੰ ਚੱਕ ਕੇ ਬਾਹਰ ਮਾਰੋ ਹੁਣ ਹੋ ਗਿਆ ਸ਼ੁਰੂ ਕੰਮ ਜਹਾਜ਼ਾਂ ਦੇ ਜਹਾਜ਼ ਭਰ ਕੇ ਜਿਹੜੇ ਉਹ ਵਾਪਸ ਜਾ ਰਹੇ ਆ ਕਈ ਵਾਰੀ ਕਹਿੰਦੇ ਵੀ ਦਾਤੀ ਨੂੰ ਇੱਕ ਪਾਸੇ ਤੇ ਦੁਨੀਆਂ ਨੂੰ ਦੋ ਪਾਸੇ ਦਿੰਦੇ ਹੁੰਦੇ ਆ ਬਹੁਤੀ ਵਾਰੀ ਅਸੀਂ ਉਹੋ ਜਿਹਾ ਬਿਹੇਵ ਹੀ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਕਟਾਰੀਆ ਟੂਰ ਐਂਡ ਟਰੈਵਲ ਦਾ ਸਹਿਯੋਗ ਹਾਸਲ ਹੈ ਦੋ ਲੋਕੇਸ਼ਨ ਨੇ ਜੀ 2883 ਡੈਰੀ ਰੋਡ ਤੇ 4550 ਐਬਨੀਜ਼ਰ ਗੋਰ ਤੇ ਐਬਨੀਜ਼ਰ ਦੇ ਬਿਲਕੁਲ ਖੁੰਝੇ ਤੇ 905-678-1200 ਤੇ ਸੰਪਰਕ ਕਰ ਲੈਣਾ ਤੇ ਨਗਾਰਾ ਰੇਡੀਓ ਦਾ ਤੇ ਸਰਦਾਰੀ ਟੀਵੀ ਦਾ ਹਵਾਲਾ ਦੇ ਦਿਓ ਭਾਈ ਸਾਨੂੰ ਚੈੱਕ ਸੌਖਾ ਮਿਲ ਜੂ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰਨਾ ਦੋਸਤੋ ਜੇ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਤਾਂ ਪ੍ਰਦੀਪ ਗੋਇਲ 647-278-5003 ਤੇ ਸੰਪਰਕ ਕਰੋਗੇ ਤੇ 4 ਪੈਸੇ ਬਚ ਸਕਦੇ ਆ ਤੁਸੀਂ ਦੋਸਤੋ ਯੂਜ਼ਡ ਅਪਲਾਇੰਸ ਚਾਹੀਦੇ ਤੁਹਾਨੂੰ 2857 ਡੈਰੀ ਰੋਡ ਤੇ ਪਹੁੰਚਣਾ ਜਾ ਕੇ ਹਵਾਲਾ ਦੇ ਦਿਓ ਕਿ ਪੰਜਾਬੀ ਰੇਡੀਓ ਪ੍ਰੋਗਰਾਮ ਸੁਣ ਕੇ ਆਏ ਪੰਜਾਬੀਆਂ ਦੇ ਇਕੱਲੀ ਉਹਨਾਂ ਦੇ ਆਪਣੇ ਚੱਲਦੀ ਨੌਨ ਪੰਜਾਬੀ ਸਟੋਰ ਆ ਇਹ 647-551-1698 ਇਹਨਾਂ ਦਾ ਫੋਨ ਨੰਬਰ ਹੈ ਭਾਜੀ ਬਣਾਉਣੀ ਹੈ ਮੋਟੀ ਬੂੰਦੀ ਵਾਲੇ ਲੱਡੂ ਬਣਾਉਣੇ ਨੇ ਸੀਰਨੀ ਬਦਾਨਾ ਜਾਂ ਫਿਰ ਤੁਸੀਂ ਸ਼ਕਰ ਪਾਰੇ ਗੁੜ ਵਾਲੇ ਪਾਰੇ ਬਾਲੂ ਸ਼ਾਹੀਆਂ ਕੇਟਰਿੰਗ ਕਰਵਾਉਣੀ ਹੈ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੀਆਂ ਨੇ ਪੱਪੂ ਹਲਵਾਈ 647-388-5453 ਅਮਨਦੀਪ ਕਪਲਾ ਹੋਰੀ ਜੇ ਤੁਸੀਂ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਆ ਇਹ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ ਅਮਨਦੀਪ ਕਪਲਾ ਹੋਰੀ 905-456-2020 ਤੇ ਸੰਪਰਕ ਕਰਨਾ ਰਾਜ ਕਾਰਪੇਟ ਐਂਡ ਫਲੋਰਿੰਗ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣਾ, ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਸ਼ੇਡਸ, ਰੋਲਰ ਸ਼ੇਡ ਚਾਹੀਦੇ ਨੇ, ਤਾਂ 20 ਵਿਲਕਿਨਸਨ ਰੋਡ ਦਾ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਹੋਰਾਂ ਦਾ ਫੋਨ ਨੰਬਰ 416-953-6233 953-6233। ਏਸ਼ੀਅਨ ਫੂਡ ਸੈਂਟਰ 11 ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਆ ਰਹੇ ਨੇ। ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ, ਵਧੀਆ ਫਲ ਫਰੂਟ, ਵਧੀਆ ਗਰੋਸਰੀ ਲੈਣੀ ਹੈ, ਇੰਡੀਆ ਵਾਲਾ ਭਾਂਡਾ ਟਿੰਡਾ ਲੈਣਾ, ਮੰਜੇ ਚਾਹੀਦੇ ਨੇ, ਚੱਕਵੇਂ ਚੁੱਲ੍ਹੇ ਚਾਹੀਦੇ ਨੇ, ਤਾਂ ਵੀ ਤੁਸੀਂ ਇੱਥੋਂ ਲੈ ਸਕਦੇ ਹੋ। 10 ਵੈਸਟਮੋਰ ਡਰਾਈਵ ਤੇ ਇਹਨਾਂ ਦਾ ਹੈੱਡ ਆਫਿਸ ਆ, ਉੱਥੋਂ ਦਾ ਫੋਨ ਨੰਬਰ 416-740-3262 ਆ। ਆਪਣੀਆਂ ਕਾਰਾਂ ਵਾਲਿਆਂ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟਰੇਲਰਾਂ ਦੇ ਟਾਇਰ ਪਾਉਣੇ ਨੇ ਤਾਂ ਐਚ ਕੇ ਟਾਇਰ ਸੈਂਟਰ ਨੂੰ ਭਾਈ ਆਵਾਜ਼ ਮਾਰ ਲਿਓ। 6191 ਅਟਲਾਂਟਿਕ ਡਰਾਈਵ ਤੇ ਨੇ, 600-97-4400 ਤੇ ਸੰਪਰਕ ਕਰ ਸਕਦੇ ਹੋ। ਯੰਗ ਸਟੀਰ ਫੋਰਡ ਲਿੰਕਨ ਨੇ ਸਾਨੂੰ ਜੁਆਇਨ ਕੀਤਾ ਜੀ, ਟੀਵੀ ਦੇ ਉੱਪਰ ਤੁਸੀਂ ਇਹਦਾ ਕਮਰਸ਼ੀਅਲ ਦੇਖਿਆ ਕਰੋਗੇ ਤੇ ਰੇਡੀਓ ਤੇ ਵੀ। ਜੇ ਤੁਸੀਂ F-150 ਲੈਣਾ ਜਾਂ ਫਿਰ 250 ਲੈਣਾ, 350 ਲੈਣਾ, ਜਾਂ ਫਿਰ ਤੁਸੀਂ ਕੋਈ ਕਾਰ ਲੈਣੀ ਆ ਬਿਜਲੀ ਵਾਲੀ ਜਾਂ ਫਿਰ ਗੈਸ ਵਾਲੀ ਜਾਂ ਫਿਰ ਜਿਹੜੀ ਪਲੱਗ ਇਨ ਹਾਈਬ੍ਰਿਡ, ਇਹਨਾਂ ਦੀਆਂ ਬਹੁਤ ਵਧੀਆ ਵਧੀਆ ਕਾਰਾਂ ਆ ਰਹੀਆਂ ਨੇ। ਅੱਜ ਦੇ ਉੱਪਰ ਖਾਸ ਛੋਟ ਚੱਲ ਰਹੀ ਆ, ਆਪਣੀ ਕਾਰ ਵਿੱਚ ਦੇ ਕੇ ਤੁਸੀਂ ਇਹਨਾਂ ਤੋਂ ਭਾਵੇਂ ਲੀਜ਼ ਤੇ ਲੈ ਲਓ, ਭਾਵੇਂ ਬਾਏ ਕਰ ਲਓ, ਜੇ ਇਹਨਾਂ ਤੋਂ ਕਾਰ ਤਾਂ ਵੀ ਨਹੀਂ ਲੈਣੀ, ਕੋਈ ਵੀ ਨਹੀਂ ਲੈਣੀ, ਤੇ ਆਪਣੀ ਜਿਹੜੀ ਕਾਰ ਆ ਉਹ ਵੇਚਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਕੋਲ ਜਾ ਕੇ ਵੇਚ ਸਕਦੇ ਹੋ। 647-570-2075 ਇਹ ਸਿੱਧਾ ਫੋਨ ਨੰਬਰ ਆ, 647-570-2075 ਤੇ ਤੁਸੀਂ ਉੱਥੇ ਸਿਰਫ ਤੇ ਸਿਰਫ ਦੱਸਣਾ ਵੀ ਅਸੀਂ ਸਰਦਾਰੀ ਟੀਵੀ ਤੋਂ ਤੇ ਨਗਾਰਾ ਰੇਡੀਓ ਤੋਂ ਆਏ ਹਾਂ, ਭਾਵੇਂ ਤੋਂ ਫੋਨ ਕਰ ਲਿਓ, ਜਿੱਥੇ ਮਰਜ਼ੀ ਜਾ ਕੇ ਕੀਮਤ ਚੈੱਕ ਕਰਿਆ। ਜੇ ਤੁਸੀਂ ਉੱਥੇ ਫੋਨ ਕਰੋਗੇ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪਤਾ ਲੱਗਣਾ, ਜੇ ਗੱਲ ਨਾ ਬਣਦੀ ਤੁਸੀਂ ਤੇ ਮੈਨੂੰ ਫੋਨ ਕਰ ਲਿਓ ਤੇ ਮੈਂ ਉੱਥੇ ਮੈਨੇਜਰ ਸਾਹਿਬ ਨੂੰ ਫੋਨ ਕਰ ਦੂੰ ਤੇ ਤੁਹਾਡੇ 4 ਪੈਸੇ ਬਚ ਜਾਣਗੇ। ਚਾਹੇ ਤੁਸੀਂ ਟਰੱਕ ਲੈਣਾ, ਚਾਹੇ ਕਾਰ ਲੈਣੀ ਆ, ਬਰੋਂਕੋ ਲੈਣਾ, ਜਾਂ ਫਿਰ ਲਿੰਕਨ ਦੀ ਕੋਈ ਵੀ, ਚਾਹੇ ਐਵੀਏਟਰ ਲੈਣਾ, ਚਾਹੇ ਨੈਵੀਗੇਟਰ ਲੈਣਾ, ਚਾਹੇ ਨੋਟਾਲੀਅਸ ਲੈਣਾ, ਜਾਂ ਫਿਰ ਕ੍ਰੋਸਓਵਰ ਲੈਣਾ, ਸੋ ਸਾਰੀਆਂ ਗੱਡੀਆਂ ਦੇ ਉੱਪਰ ਤੁਹਾਨੂੰ ਵਧੀਆ ਵਧੀਆ ਡੀਲਸ ਮਿਲਣਗੀਆਂ। 647-570-2075 ਤੁਸੀਂ ਯੰਗ ਸਟੀਲ ਫੋਰਡ ਲਿੰਕਨ ਤੇ ਪਹੁੰਚਣਾ। ਗੱਲਾਂ ਹੋਰ ਬਥੇਰੀਆਂ ਸੀਗੀਆਂ ਪਰ ਹੁਣ ਆਪਣੇ ਕੋਲ ਕਰਨੀ ਹੋਣੀ ਆ ਕਿਉਂਕਿ ਸਮਾਂ ਹੈ ਨਹੀਂ। ਕੈਰੀ ਔਨ ਜੱਟਾ ਜਿਹੜੀ ਆ ਕੱਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਅੱਜ ਉਹਦਾ ਪ੍ਰੀਮੀਅਰ ਆ, ਸ਼ਾਇਦ ਮੇਰੇ ਕੋਲ ਤਕਾਲਾਂ ਨੂੰ ਜਾ ਨਾ ਹੋਵੇ ਪਰ ਮੈਂ ਆਹ ਥੋੜਾ ਜਿਹਾ ਉਹਦਾ ਟ੍ਰੇਲਰ ਆ ਤੇ ਉਹ ਤੁਹਾਡੇ ਨਾਲ ਮੈਂ ਸਾਂਝਾ ਕਰ ਦਿੰਦਾ। ਬਹੁਤ ਹਾਸੇ ਵਾਲੀ ਫਿਲਮ ਆ ਤੇ ਮੈਨੂੰ ਵੀ ਉੱਥੇ ਆ ਗਿਆ। ਬਾਅਦ ਵਿੱਚ ਗੱਲਬਾਤ ਕਰਨੀ ਹੋਵੇ ਬਰਾੜ ਸਾਹਿਬ ਦਾ ਫੋਨ ਨੰਬਰ 647-384-3686, ਮੇਰਾ ਫੋਨ ਨੰਬਰ 905-900-15-84-84। ਪਾਵਰ ਆਫ ਸੇਲ ਵਾਲੀਆਂ ਬਹੁਤ ਸਾਰੀਆਂ ਪ੍ਰੋਪਰਟੀਜ਼ ਆਪਣੇ ਕੋਲ ਨੇ, ਤੁਸੀਂ ਉਹਦੇ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 905-400-15-84-84 ਘੱਟ ਵੱਧ ਬੋਲਿਆ ਤੋਂ ਮਾਫੀ, ਅਗਲੀ ਮੁਲਾਕਾਤ ਤੱਕ ਰੱਬ ਰੱਖਾ।
ਘਰ ਵਾਲੀ ਬਣਾ ਕੇ ਦਿਆਲ ਦਾਲੇ ਘੁਮਾਉਂਦੇ ਰਹੋ,
ਮੈਂ ਤਾਂ ਮਰ ਕੇ ਵੀ ਤੁਹਾਡੀ
ਹਾਂ।
ਹੁਣ ਤੱਕ ਮੈਂ ਸਕੂਲ ਟਾਰ ਨਾ ਜਾਂਦਾ ਸੀ, ਬੀਮੇ ਜੱਟ ਦਾ ਪੋਤਾ, ਹੁਣ ਮੈਨੂੰ ਪਤਾ ਲੱਗਿਆ ਮੈਂ ਦੋ ਜੱਟੀਆਂ ਦਾ ਪੋਤਾ।
ਅਰੇ ਹੈ ਕੌਣ, ਹਰੇਕ ਪੰਜਾਬੀ ਮੁੰਡਾ ਸੋਹਣੀ ਕੁੜੀ ਨੂੰ ਦੇਖ ਕੇ ਆਪਣੇ ਯਾਰ ਨੂੰ ਕੀ ਕਹਿੰਦਾ ਵੀ ਇਹ ਕੌਣ ਹੈ,
ਤੇਰੀ ਭਾਬੀ, ਤੇਰੀ ਭਾਬੀ ਹੋਈ ਆ।
ਸੈਂਟਰ ਚ ਵਾਰੀ ਜਸ,
ਉਹ ਸੈਂਟਰ ਵਾਲੀ ਤਾਂ ਸਵੇਰੇ ਆਪ ਹੀ ਨਿਕਲ ਜੂ, ਖੱਬੇ ਸੱਜੇ ਵਾਲੀਆਂ ਕੱਢਣੀਆਂ ਪੈਣੀਆਂ ਨੇ।
ਫੜਨ ਦਾ ਮੈਂ ਤੇਰੀ ਪੂਛ ਆਇਆ ਸੀ, ਸੋਵਨੀਅਰ ਸਮਝ ਕੇ ਰੱਖ ਲੋ, ਜਦੋਂ ਦਾਸ ਦੀ ਯਾਦ ਆਈ ਉਹ ਜਗਾਉਂਦ ਲਿਓ।
ਮੈਂ ਤੇ ਇਹਨਾਂ ਦੀ ਭਾਬੀ ਨੂੰ ਦੇਖਿਆ, ਇਹਨਾਂ ਦੇ ਭਰਾ ਦੇ ਨਾਲ ਹੈਪੀਲੀ ਮੈਰਿਡ, ਇਹਨਾਂ ਦੀ ਭਾਬੀ ਇਹਨਾਂ ਦੇ ਭਰਾ ਦੇ ਨਾਲ ਗੁਲਝਰੇ ਉਡਾ ਰਹੀ ਸੀ, ਕੇਕ ਖਵਾ ਰਹੀ ਸੀ।
ਕੜੀ ਵੇਕਰੀ ਤਾਂ ਲਿਆਂਦਾ,
ਕਿਉਂ
ਵਾਲ ਹੀ ਬਹੁਤ ਆ ਕੇਕ ਸੀ।
ਯਾਰ ਡੈਡੀ ਦੀ ਫੋਟੋ ਕਿਵੇਂ ਬਾਰ ਬਾਰ ਹਿੱਲ ਜਾਂਦੀ ਆ,
ਜਿੰਦਾ ਚਾਚਾ ਆਪ ਹੀ ਲਿਆ ਹੋਇਆ ਸੀ, ਗਏ ਦੀ ਫੋਟੋ ਹਿੱਲੀ ਜਾਂਦੀ ਆ।
ਡੈਡੀ ਨੇ ਸਾਰੀ ਉਮਰ ਖੜਤੀ ਤੈਨੂੰ ਚੰਗਾ ਵਕੀਲ ਬਣਾਉਣ ਦੇ ਲਈ,
ਡੈਡੀ ਨੇ ਮੈਨੂੰ ਕੱਖ ਨਹੀਂ ਸਿਖਾਇਆ, ਸਾਰੀ ਉਮਰ ਵਕਾਲਤੇ ਕਹਿ ਕਹਿ ਕੇ ਖੜਤੀ, ਚਲੋ ਨੇ ਕਾਲਾ ਕੋਟਾ ਵੀ ਨਹੀਂ ਪਾਇਆ, ਚਲੋ ਨੇ ਕਾਲਾ ਕੋਟਾ ਵੀ ਨਹੀਂ ਪਾਇਆ। ਟਿੱਪੂ ਸੁਲਤਾਨ ਕਦੇ ਕਹਿੰਦਾ ਸੁਣਿਆ ਵੀ ਟਿੱਪੂ ਨੇ ਟੋਪਾ ਵੀ ਨਹੀਂ ਪਾਇਆ?
ਨਾ ਜੇ ਡੈਡੀ ਐਡੇ ਨਲੈਕ ਸੀ ਤਾਂ ਆਪਾਂ ਕਰੋੜਪਤੀ ਕਿਵੇਂ ਹੋ ਗਏ?
ਕਿਉਂਕਿ ਪਹਿਲਾਂ ਆਪਾਂ ਅਰਬਪਤੀ ਸੀ।
ਸਾਡਾ ਘਰ ਟੁੱਟ ਗਿਆ ਬਾਬਾ ਜੀ, ਜੇ ਅੱਜ ਦਾਦਾ ਜੀ ਸਾਡੇ ਨਾਲ ਹੁੰਦੇ ਉਹਨਾਂ ਨੇ ਕਦੀ ਸਾਡਾ ਘਰ ਨਹੀਂ ਟੁੱਟਣ ਦੇਣਾ ਸੀ।
ਆਉਣ ਚ ਕਿਤੇ ਦੇਰ ਤਾਂ ਨੀ ਕਰਤੀ ਮੈਂ, ਸਾਰੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ।
ਪਰ ਭੂਤ ਡੈਡੀ ਤੁਸੀਂ ਵਾਪਸ ਕਿਵੇਂ ਆ ਗਏ?
ਸਾਰੇ ਤੁਸੀਂ ਮਰੇ ਹੋਏ ਨੂੰ ਜੋਰ ਦਿੰਦੇ ਹੋ, ਸਾਰੀ ਉਮਰ ਲਾਕੀ ਮੈਨੂੰ ਇੱਜ਼ਤ ਕਮਾਉਂਦੇ ਨੂੰ, ਮੈਂ ਟੀਚਰ ਉੜ ਕੇ ਰੱਖਤੀ।
ਜਲਦੀ ਨਾਲ ਆ ਯਾਰ, ਲੜਾਈ ਹੋ ਗਈ।
ਨਹੀਂ ਆ ਸਕਦੇ ਵੀਰ ਜੀ,
ਨਹੀਂ ਆ ਸਕਦਾ। ਹਾਰ ਲੋ ਘੀ ਨੂੰ ਬਰਤਨ। ਆ ਜਾ ਯਾਰ, ਰਹਿਮਾਨ ਡਕੈਤ ਤੋਂ ਬਾਅਦ ਆਪਣੇ ਦਾ ਨਾਮ ਆਉਂਦਾ ਬਦਮਾਸ਼ੀ ਚ।
ਦਾਦਾ ਜੀ, ਤੁਹਾਡੇ ਜਾਣ ਤੋਂ ਬਾਅਦ ਸਾਰਾ ਕੁਝ ਖਰਾਬ ਹੋ ਗਿਆ।
ਹੁਣ ਮੈਂ ਆ ਗਿਆ ਨਾ, ਇਹਨਾਂ ਨੂੰ ਤਾਂ ਬੰਦੇ ਦਾ ਪੁੱਤ ਬਣਾ ਕੇ ਜਾਓ।
ਤੁਹਾਡੇ ਡੈਡੀ ਦੀ ਆਪਣੇ ਬੱਚਿਆਂ ਨਾਲ ਬਹੁਤ ਸ਼ਕਲ ਮਿਲਦੀ ਹੈ ਇਹਨਾਂ ਦੀ।
You are listening to WTOR 770 AM, Youngstown, Toronto.